ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 126 ਅੰਗ ਤੇ 28ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਮਾਝ ਮਹੱਲਾ ਤੀਜਾ, ਮਾਝ ਰਾਗ 'ਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਫਰਮਾਉਂਦੇ ਹਨ, ਰਹਾਉ ਦੀਆਂ ਪੰਗਤੀਆਂ ਵਿੱਚ ਹਉ ਵਾਰੀ ਜੀਓ ਵਾਰੀ ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ। ਸ਼ਬਦ ਪਰ ਆਰੰਭ ਕਰਦੇ ਨੇ, ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਗੁਰਪ੍ਰਸਾਦੀ ਘਰ ਹੀ ਮੈਂ ਪਾਈ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਸੋ ਮੇਰਾ ਜੋ ਰੱਖਿਅਕ ਹੈ ਵਾਹਿਗੁਰੂ ਉਹ ਸਾਰੀਆਂ ਜਗ੍ਹਾ 'ਤੇ ਵਿਆਪਕ ਰੂਪ ਵਿੱਚ ਭਰਪੂਰ ਹੁੰਦਾ ਹੈ। ਜਿਵੇਂ ਕਾਂਢਿਆਂ ਤੱਕ ਕੋਈ ਚੀਜ਼ ਭਰੀ ਹੋਵੇ ਪਾਣੀ ਨਾਲ, ਇਸ ਤਰ੍ਹਾਂ ਸੰਸਾਰ ਦੇ ਵਿੱਚ ਬ੍ਰਹਿਮੰਡਾਂ ਦੇ ਵਿੱਚ ਉਹਦੀ ਜੋਤ ਵਿਆਪਕ ਹੈ। ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਹੈ। ਪਰ ਮਹਾਰਾਜ ਕਹਿੰਦੇ ਇਹ ਬਖਸ਼ਿਸ਼ ਹੁੰਦੀ ਗੁਰੂ ਦੀ ਕਿਰਪਾ ਨਾਲ, ਗੁਰਾਂ ਦੀ ਕਿਰਪਾ ਦੁਆਰੇ ਉਹਨੂੰ ਅੰਤਹਿਕਰਨ ਰੂਪ ਘਰ ਦੇ ਵਿੱਚ ਹੀ ਪ੍ਰਾਪਤ ਕਰ ਲਿਆ। ਬਾਹਰ ਵੀ ਹੈ ਅੰਦਰ ਵੀ ਹੈ, ਅੰਦਰ ਉਹਦੀ ਖੋਜ ਕੀਤੀ ਪਹਿਲਾਂ। ਜਿਵੇਂ ਆਪਾਂ ਨੇ ਦੁਨੀਆਂ ਸਾਰੀ ਦੇਖਣੀ ਹੋਵੇ ਅੱਖਾਂ ਨਾਲ ਹੀ ਦੇਖਦੇ ਹਾਂ, ਪਹਿਲਾਂ ਤਾਂ ਆਪਣੀਆਂ ਅੱਖਾਂ ਠੀਕ ਹੋਣ ਫਿਰ ਹੀ ਦੁਨੀਆਂ ਦੇਖੀ ਜਾ ਸਕਦੀ ਹੈ। ਦੁਨੀਆਂ ਬ੍ਰਹਿਮੰਡ ਕਿੱਡੇ ਵੱਡੇ ਪਰ ਨਿੱਕੀਆਂ ਨਿੱਕੀਆਂ ਅੱਖਾਂ ਸਭ ਕੁਛ ਦੇਖ ਲੈਂਦੀਆਂ ਨੇ। ਇਸੇ ਤਰ੍ਹਾਂ ਜਦੋਂ ਪਰਮਾਤਮਾ ਵਿਆਪਕ ਨੂੰ ਦੇਖਣਾ ਹੋਵੇ ਤਾਂ ਉਹ ਸਾਡੇ ਅੰਦਰ ਜਿਹੜੀਆਂ ਅੱਖਾਂ ਨੇ ਉਹ ਜਦ ਮਹਾਰਾਜ ਦੀ ਕਿਰਪਾ ਨਾਲ ਖੁੱਲ੍ਹ ਜਾਂਦੀਆਂ ਹੈ, ਭਾਵੇਂ ਉਹ ਛੋਟੀਆਂ ਦੇਖਣ ਨੂੰ, ਪਰ ਉਹਨਾਂ ਅੱਖਾਂ ਦੇ ਨਾਲ ਹੀ ਦੇਖੋ ਆਪਾਂ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਦੇਖ ਸਕਦੇ ਹਾਂ। ਜਦੋਂ ਹਿਰਦੇ ਦੇ ਅੰਦਰ ਉਹਦਾ ਪ੍ਰਕਾਸ਼ ਹੋਇਆ ਫਿਰ ਉਹ ਸਾਰੇ ਹੀ ਦਿਖ ਜਾਂਦਾ ਵਿਆਪਕ ਰੂਪ ਦੇ ਵਿੱਚ। ਇਹ ਚੀਜ਼ ਉੱਤੇ ਹੀ ਗੁਰਮੁਖ ਮਿਹਨਤ ਕਰਦੇ ਨੇ, ਦੇਖਣ ਵਾਸਤੇ ਹੀ ਵਾਹਿਗੁਰੂ ਨੂੰ ਪੁਕਾਰ ਕਰਦੇ, ਆਵਾਜ਼ ਦਿੰਦੇ, ਬੋਲਦੇ, ਪ੍ਰੇਮ ਨਾਲ ਯਾਦ ਕਰਦੇ, ਵਾਹਿਗੁਰੂ 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 ਕਰੀ ਜਾਂਦੇ ਨੇ। ਉਹਨਾਂ ਦੇ ਕਹਿਣ ਦਾ ਭਾਵ ਜਿਹੜਾ ਵਾਰ ਵਾਰ ਇੰਨਾ ਵਾਹਿਗੁਰੂ ਕਹਿਣਾ, ਮਨ ਨੂੰ ਇੱਕ ਥਾਂ 'ਤੇ ਇਕੱਤਰ ਕਰਨ ਲਈ ਬਹੁਤ ਮਿਹਨਤ ਲੱਗਦੀ। ਜਿਉਂ ਹੀ ਮਨ ਇਕੱਤਰ ਹੋ ਗਿਆ ਪ੍ਰਕਾਸ਼ ਹੋ ਜਾਂਦਾ। ਸੋ ਇਸ ਤਰ੍ਹਾਂ ਜਿਵੇਂ ਇੱਕ ਬੱਲਬ ਨੂੰ ਜਗਾਉਣ ਲਈ ਕਿੱਥੋਂ ਉਹਨੂੰ ਤਾਰਾਂ ਪਾਉਂਦੇ ਨੇ, ਉਹਨੂੰ ਆਲੇ ਦੁਆਲੇ ਕੱਚ ਲਾਉਂਦੇ ਨੇ, ਕਿਵੇਂ ਉਹਨੂੰ ਬਣਾਉਂਦਿਆਂ ਸਭ ਚੀਜ਼ਾਂ ਇਕੱਠੀਆਂ ਕਰਦਿਆਂ ਸਮਾਂ ਲੱਗ ਜਾਂਦਾ। ਬਿਜਲੀ ਦੀ ਫਿਟਿੰਗ ਹੋਣੀ, ਤਾਰਾਂ ਲੱਗਣੀਆਂ, ਪਲੱਗ ਜੇ ਲੱਗਣੇ, ਕਈ ਕੁਛ ਹੁੰਦਾ। ਇਸੇ ਤਰ੍ਹਾਂ ਹੀ ਅੰਦਰ ਵੀ ਮਨ ਹਜ਼ਾਰ ਥਾਂ ਖਿੰਡਿਆ, ਕਿਸੇ ਦਾ ਕਿੱਥੇ ਖਿੰਡਿਆ ਪਿਆ, ਸੋ ਉਹ ਖਿੰਡੇ ਹੋਏ ਮਨ ਦੇ ਰਾਹੀਂ ਸਾਨੂੰ ਕੁਛ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਦੀ ਹੁਣ ਪ੍ਰਾਪਤੀ ਦੀ ਇੱਛਾ ਹੈ ਮਨ ਦੇ ਅੰਦਰ। ਸਤਿਗੁਰੂ ਕਹਿੰਦੇ ਨੇ ਸਦਾ ਸਰੀਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ। ਜੋ ਸਦੀਵ ਕਾਲ ਸਰੀਵੀ ਸੇਮਦੇ ਹੈ, ਇਹਦੀ ਚਾਲ ਹੁੰਦੀ ਇੱਕ ਸੇਵਣ ਦੀ, ਨਾ ਤਾਂ ਬਹੁਤ ਕਾਹਲ ਵੀ ਇੱਕੋ ਦਮ ਪਰਮਾਤਮਾ ਮਿਲ ਜਾਣਾ, ਨਾ ਹੀ ਬਿਲਕੁਲ ਢੇਰੀ ਢਾ ਕੇ ਬਹਿਣਾ, ਇਹ ਵਿਚਾਲੜੇ ਜੇ ਮਤ ਵਿੱਚ ਤੁਰੇ ਜਾਣਾ। ਆਸਾ ਲੱਗ ਜੀਵ ਤੇ ਜੀਓ, ਮਹਾਰਾਜ ਕਹਿੰਦੇ ਗੁਰਮੁਖ ਸਦੀਵ ਕਾਲ ਹੌਲੀ ਹੌਲੀ ਕੰਮ ਵੀ ਕਰੀ ਜਾਂਦੇ ਨੇ ਆਪਣੇ, ਜਪੀ ਵੀ ਜਾਂਦੇ ਨੇ ਹੌਲੀ ਹੌਲੀ, ਇਕਾਗਰ ਮਨ ਹੋ ਕੇ ਧਿਆਉਂਦੇ ਨੇ, ਉਹ ਗੁਰਮੁਖ ਸੱਚ ਸਰੂਪ ਵਿੱਚ ਸਮਾਏ ਹੋਏ ਨੇ। ਗੁਰਮੁਖ ਸੱਚ ਸਮਾ ਬਣਿਆ, ਉਹ ਫਿਰ ਸਮਾਏ ਨੇ ਸੱਚ ਵਿੱਚ। ਨਾ ਤਾਂ ਇਹ ਭਾਈ ਮਰਦਾਨੇ ਨੂੰ ਮਹਾਰਾਜ ਨੇ ਜਿਵੇਂ ਕਿਹਾ ਸੀ ਸ੍ਰੀ ਨਾਨਕ ਮਤਾ ਸਾਹਿਬ, ਮਰਦਾਨਾ ਇਹ ਚੀਜ਼ ਬਖਸ਼ਿਸ਼ ਜੋ ਹੈ ਇਹ 'ਚ ਕਾਹਲੀ ਨਹੀਂ ਚੱਲਦੀ, ਨਾ ਹੀ ਇਹਦੇ 'ਚ ਕੋਈ ਕਾਹਲੀ ਚੱਲਦੀ ਹੈ, ਅਤੇ ਫਿਰ ਬਿਨਾਂ ਮਿਹਨਤ ਤੋਂ ਇਹ ਪ੍ਰਾਪਤੀ ਨਹੀਂ। ਮਿਹਨਤ ਤਾਂ ਕਰਨੀ ਪੈਣੀ ਹੈ, ਮਿਹਨਤ ਵੀ ਲੰਬਾ ਸਮਾਂ, ਹੁਣ ਮਨ ਟਿਕਾਉਣਾ ਮਹੀਨੇ ਕੁ ਬਾਅਦ, ਦੇਖ ਮਨ ਨਹੀਂ ਟਿਕਿਆ, ਦੋ ਕੁ ਮਹੀਨੇ ਬਾਅਦ ਫਿਰ ਦੇਖਦਾ ਮਨ ਨਹੀਂ ਟਿਕਿਆ। ਇਹ ਮਹੀਨਾ ਦੋ ਮਹੀਨੇ ਵਾਲਾ ਕੰਮ ਨਹੀਂ ਹੈ, ਇਹਦਾ ਲਗਾਤਾਰ ਸਾਲ ਭਰ ਸਿਮਰਨ ਕਰਕੇ ਫਿਰ ਹੀ ਗੱਲ ਕਰੋ। ਕਾਫੀ ਲੰਬਾ ਪ੍ਰੋਜੈਕਟ ਹੁੰਦਾ ਹੈ, ਵੀ ਛੋਟੀਆਂ ਛੋਟੀਆਂ ਗੱਲਾਂ ਨਹੀਂ ਕਿ ਇਹ ਖਿਡਾਉਣਾ ਜਿਹੀ ਆ। ਮਨ ਟਿਕਾਉਣਾ ਹੀ ਤਾਂ ਸਭ ਤੋਂ ਔਖਾ ਹੈ। ਪਾਰਸਨਾਥ ਰਾਜਾ ਹੋਇਆ, ਉਹਨੇ ਸਾਰੀ ਦੁਨੀਆਂ ਜਿੱਤ ਲਈ ਸੀ, ਆਪਣੀ ਮਾਤਾ ਦੇ ਚਰਨੀ ਹੱਥ ਲਾਇਆ, ਮਾਂ ਅੱਜ ਮੈਂ ਸਾਰੀ ਦੁਨੀਆਂ ਦਾ ਰਾਜਾ, ਸਭ ਦੁਨੀਆਂ ਦੇ ਰਾਜੇ ਜਿੱਤ ਲਏ। ਮਾਤਾ ਕਹਿਣ ਲੱਗੀ ਇੱਕ ਰਾਜਾ ਰਹਿ ਗਿਆ ਪੁੱਤਰ, ਬੜਾ ਹੈਰਾਨ ਹੋ ਕੇ ਕਹਿਣ ਲੱਗਿਆ ਉਹ ਕਿਹੜਾ? ਕਹਿਣ ਲੱਗੀ ਮਨ ਰਾਜਾ ਸੁਲਤਾਨ। ਬਈ ਕਿਤੇ ਮਨ ਜਿੱਤਿਆ ਕਿ ਨਹੀਂ ਤੂੰ ਆਪਣਾ? ਕਹਿੰਦਾ ਉਹ ਨਹੀਂ ਜਿੱਤਿਆ। ਕਹਿੰਦੀ ਫਿਰ ਉਹਨੂੰ ਜਿੱਤ ਕੇ ਆ ਪਹਿਲਾਂ। ਬਹੁਤ ਜ਼ੋਰ ਲਾਇਆ ਮਨ ਨੂੰ ਜਿੱਤਦਿਆਂ ਜਿੱਤਦਿਆਂ, ਕਈ ਵਰੇ ਲੰਘ ਗਏ। ਸੀ ਹਠੀ, ਬੜਾ ਤਪੀ ਹਠੀ ਹੁੰਦੇ ਨੇ ਇਹ। ਉਸ ਵਕਤ ਜਦ ਦੇਖਿਆ ਕਿ ਮਨ ਨਹੀਂ ਜਿੱਤਿਆ ਗਿਆ, ਚਿਖਾ ਬਣਾ ਕੇ ਅੱਗ ਲਾ ਕੇ ਉਹਦੇ ਉੱਤੇ ਬਹਿ ਕੇ ਸੜ ਗਿਆ। ਇੰਨਾ ਗੁੱਸਾ ਆਇਆ ਕਿ ਮਨ ਨਹੀਂ ਜਿੱਤਿਆ ਗਿਆ। ਸੋ ਮਹਾਰਾਜ ਕਹਿੰਦੇ ਮਨ ਜਿੱਤਣਾ ਸੌਖਾ ਨਹੀਂ, ਫਿਰ ਇਹ 'ਚ ਕਾਹਲ ਵੀ ਨਹੀਂ, ਫਿਰ ਇਹਦੇ ਵਿੱਚ ਮਿਹਨਤ ਵੀ ਕਰਨੀ ਪੈਂਦੀ ਹੈ। ਇਹ ਨਹੀਂ ਕਿ ਹੁਣ ਥੋੜ੍ਹਾ ਜਿਹਾ ਪਾਠ ਕਰਤਾ ਅਤੇ ਹੁਣ ਜੀ ਮਨ ਨਹੀਂ ਟਿਕਿਆ। ਮਨ ਕਿਸ ਤਰ੍ਹਾਂ ਟਿਕ ਸਕਦਾ? ਮਨ ਦੇ ਅੰਦਰ ਜਿਹੜੀ ਕਾਹਲ ਪਈ ਹੋਈ ਆ, ਉਧਰ ਮਨ 'ਚ ਕਾਹਲ ਹੈ, ਜਾਣਾ ਹੈ, ਉੱਥੇ ਜਾਣਾ, ਉੱਥੇ ਜਾਣਾ, ਉਧਰੋਂ ਪਾਠ ਕਰੀ ਜਾਣਾ, ਫਿਰ ਉਹ ਥੱਲੇ ਉਬਾਲਾ, ਦੁੱਧ ਨੂੰ ਜਦੋਂ ਦੁੱਧ ਨੂੰ ਉਬਾਲਾ ਆਉਂਦਾ, ਇੱਕਦਮ ਆਪਾਂ ਗੈਸ ਬੰਦ ਕਰਦੇ ਹਾਂ, ਇਲੈਕਟ੍ਰਿਕ ਚੁੱਲ੍ਹੇ ਨੇ ਉਹ ਬੰਦ ਕਰ ਦਿੰਦੇ ਹਾਂ, ਥੱਲਿਓਂ ਤਾਂ ਸੇਕ ਘਟਾਈਏ, ਉੱਤੋਂ ਪਾਈਏ ਪਾਣੀ ਥੋੜ੍ਹਾ ਜਿਹਾ, ਫਿਰ ਦੁੱਧ ਠੰਡਾ ਹੁੰਦਾ। ਨਾ ਤਾਂ ਆਪਾਂ ਥੱਲੇ ਦਾ ਸੇਕ ਘਟਾਇਆ, ਕਾਹਲ ਤਾਂ ਮਨ 'ਚੋਂ ਗਈ ਨਹੀਂ। ਜਿਵੇਂ ਪੰਡਿਤ ਨੇ ਕਿਹਾ ਸੀ, ਬਿੱਲੀ ਤਾਂ ਖੂਹ 'ਚੋਂ ਕੱਢੀ ਨਹੀਂ ਹੈ। ਉੱਤੋਂ ਵਰਖਾ ਕਰਨੀ ਸੀ ਨਾਮ ਬਾਣੀ ਦੀ, ਉਹ ਵੀ ਨਹੀਂ ਕੀਤੀ। ਮਨ ਕਿਤੇ ਉਈ ਨਹੀਂ ਕੌਡੀਆਂ ਦੇ ਭਾਰ ਟਿਕ ਜਾਂਦਾ। ਸਤਿਗੁਰੂ ਕਹਿੰਦੇ ਮਨ ਨੂੰ ਟਿਕਾਉਣ ਲਈ ਵੱਡੇ ਵੱਡੇ ਰਿਸ਼ੀ ਮੁਨੀ ਲੱਖਾਂ ਬਾਰੇ ਤਪੱਸਿਆ ਕਰਦੇ ਰਹੇ ਹੈ। ਇਹ ਤਾਂ ਕਲਯੁੱਗ ਹੈ, ਗੁਰੂ ਨਾਨਕ ਸਾਹਿਬ ਦਾ ਪਹਿਰਾ ਹੈ, ਸਤਿਗੁਰੂ ਆਪ ਹੀ ਟਿਕਾ ਦਿੰਦੇ ਨੇ ਸਾਡਾ ਮਨ, ਨਹੀਂ ਸਾਡੀ ਮਿਹਨਤ ਨਾਲ ਕਿੱਥੇ ਟਿਕਣ ਵਾਲਾ ਹੈ? ਇਹ ਸਿਰਫ ਕਿਰਪਾ ਨਾਲ ਹੀ ਟਿਕਦਾ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਹਸਤ ਚਰਨ ਸੰਤ ਟਹਿਲ ਕਮਾਈ ਹੈ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈ ਹੈ। ਇਹ ਹੱਥਾਂ ਨਾਲ ਸੇਵਾ ਕਰਨੀ ਪੈਂਦੀ ਹੈ, ਕਿਸੇ ਪੂਰਨ ਪੁਰਖ ਦੀ ਪ੍ਰਾਪਤੀ ਹੋਵੇ ਤਾਂ। ਸੰਗਤ ਦੀ ਪ੍ਰਾਪਤੀ ਹੋਵੇ, ਸੰਗਤ ਦੀ ਸੇਵਾ, ਗੁਰੂ ਸਾਹਿਬ ਦੀ ਸੇਵਾ, ਮਹਾਰਾਜ ਦੀ ਸੇਵਾ ਸ਼ਰਧਾ ਨਾਲ ਭਾਵਨਾ ਨਾਲ ਕਰੈ। ਸਤਿਗੁਰੂ ਕਹਿੰਦੇ ਤਾਂ ਮਨ ਵਸ ਆਉਂਦਾ। ਹਉਂ ਵਾਰੀ ਜੀਓ ਵਾਰੀ ਜਗ ਜੀਵਨ ਮਨ ਵਸਾ ਬਣਿਆ, ਹਉਂ ਤੋਂ ਭਾਵ ਮੈਂ ਕਹਿੰਦੇ ਉਹਨਾਂ ਤੋਂ ਤਨ ਕਰਕੇ ਮਨੋ ਬਲਿਹਾਰ ਜਾਵਾਂ, ਜਿਨ੍ਹਾਂ ਨੇ ਜਗਤ ਦੇ ਜੀਵਨ ਰੂਪ ਪਰਮਾਤਮਾ ਨੂੰ ਮਨ ਦੇ ਵਿੱਚ ਵਸਾਉਣਾ ਕੀਤਾ ਹੈ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿਜ ਸਮਾਵਣਿਆ ਰਹਾਉ। ਉਹ ਵਾਹਿਗੁਰੂ ਪਰਮਾਤਮਾ ਹਰੀ ਗੋਬਿੰਦ ਰਾਮ ਨਾਰਾਇਣ ਇੰਨੇ ਜਿੰਨੇ ਨਾਂ ਮਰਜ਼ੀ ਲੈ ਲਓ, ਨਾ ਤਾਂ ਉਹਦਾ ਕੋਈ ਨਾਂ ਹੀ ਹੈ, ਪਰ ਨਾਂ ਵੀ ਸਾਰੇ ਹੀ ਨੇ। ਜਿਵੇਂ ਕਿਸੇ ਨੇ ਰੱਖ ਲਿਆ ਬਸ ਉਹ ਖੁਸ਼ ਹੈ, ਕਿਉਂਕਿ ਅਸੀਂ ਪ੍ਰੇਮ ਨਾਲ ਜਦੋਂ ਨਾਂ ਲੈਂਦੇ ਹਾਂ ਉਹ ਨਾਂ ਨੂੰ ਤਾਂ ਘੱਟ ਦੇਖਦਾ, ਪ੍ਰੇਮ ਜ਼ਿਆਦਾ ਦੇਖਦਾ। ਪ੍ਰੇਮ ਨਾਲ ਲਿਆ, ਉਹ ਮੈਨੂੰ ਬੜੇ ਪਿਆਰ ਨਾਲ ਬੁਲਾਉਂਦਾ, ਉਹ ਪਿਆਰ ਦੀ ਖਿੱਚ ਬੜੀ ਪੈਂਦੀ ਉਹਨੂੰ, ਭਾਈ ਉਹ ਕਿਸੇ ਪਦਾਰਥ ਨਾਲ ਪਿਆਰ ਨਹੀਂ ਕਰਦਾ, ਉਹ ਮੇਰੇ ਨਾਲ ਪਿਆਰ ਕਰਦਾ। ਉਹ ਮੈਨੂੰ ਨਵਿਆਂ ਨਾਵਾਂ ਦੇ ਨਾਲ ਬੁਲਾਉਂਦਾ, ਨਿੱਤ ਨਵਾਂ ਨਾਂ ਲੈਂਦਾ ਮੇਰਾ। ਸ਼ੇਸ਼ ਨਾਗ ਹਰ ਰੋਜ਼ ਨਵਾਂ ਨਾਂ ਲੈਂਦੇ, ਉਹਨਾਂ ਦੀ ਜ਼ੁਬਾਨ 1000 ਤੇ ਉਹਦੇ ਨਾਲ ਨਿੱਤ ਨਵੇਂ ਨਾਂ ਲੈਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜੋ ਹਰੀ ਜਗਤ ਦੇ ਜਿਵਾਉਣੇ ਵਾਲਾ ਹੈ, ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਜਗ ਜੀਵਨ ਹੈ, ਖੌਫ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਕਾਹਦਾ ਡਰ ਹੈ, ਕਿਉਂਕਿ ਉਹਦੀ ਜੋਤ ਨਾਲ ਤਾਂ ਆਪਾਂ ਚੱਲ ਰਹੇ ਹਾਂ। ਕਿ ਨਹੀਂ ਵੱਡਾ ਹੋਵੇ ਕੋਈ, ਉਹਦੀ ਜੋਤ ਬਿਨਾਂ ਉਹ ਤੁਰਦਾ ਹੀ ਨਹੀਂ, ਖੜ੍ਹਦਾ ਬੈਠਦਾ ਨਹੀਂ। ਉਹਨੂੰ ਪਤਾ ਕਿ ਮੇਰੀ ਜੋਤ ਹੀ ਹੈ ਇਹ, ਪਰ ਉਸ ਨੂੰ ਨਹੀਂ ਪਤਾ ਕਿ ਮੈਂ ਉਹਦੀ ਜੋਤ ਹਾਂ। ਪਰਮਾਤਮਾ ਦੈਂਤ ਰਚ ਲੈਂਦੇ ਨੇ ਆਪੇ ਹੀ, ਦੈਂਤਾਂ ਨਾਲ ਜੰਗ ਕਰੀ ਜਾਂਦੇ ਰਹਿੰਦੇ ਨੇ, ਪਰ ਨਿਰਖੌਫ ਹੋ ਕੇ ਡਰਦੇ ਨਹੀਂ ਕਿਸੇ ਤੋਂ, ਕਿਉਂਕਿ ਉਹਨਾਂ ਨੂੰ ਪਤਾ ਮੇਰੀ ਜੋਤ ਹੈ। ਪਰ ਉਹਦੇ ਅੰਦਰ ਪੜਦਾ ਪਾ ਦਿੱਤਾ, ਸੋ ਇਸ ਕਰਕੇ ਜਦੋਂ ਪੜਦਾ ਪਾਇਆ ਉਹ ਕਿੰਨਾ ਕਿੰਨਾ ਸਮਾਂ ਜੰਗ ਹੀ ਹੁੰਦਾ ਰਹਿੰਦਾ ਸੀ। ਇਹ ਵਾਹਿਗੁਰੂ ਦੀਆਂ ਅਚਰਜ ਲੀਲਾ ਨੇ, ਇਕੱਲੀ ਇਹੀ ਦੁਨੀਆਂ ਨਹੀਂ, ਦੁਨੀਆਂ ਉਹਦੀ ਬੜੀ ਹੈ। ਤਾਂ ਸਤਿਗੁਰੂ ਕਹਿੰਦੇ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ ਰਹਾਉ। ਉਹ ਸਾਰਿਆਂ ਦਾ ਦਾਤਾ ਹੈ ਅਤੇ ਗੁਰਮਤੀ ਸਹਿਜੇ ਹੀ ਉਸ ਵਿੱਚ ਸਮਾਏ ਰਹਿੰਦੇ ਨੇ, ਸਮਾਏ ਨੇ ਗੁਰਮੁਖ, ਉਹ 'ਚ ਜੁੜੇ ਰਹਿੰਦੇ ਨੇ, ਬੇਨਤੀਆਂ ਕਰਦੇ ਰਹਿੰਦੇ ਨੇ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਰਾਜਿਆਂ ਦੇ ਰਾਜੇ ਹੋ, ਜਿਹਨੂੰ ਦੁਨੀਆਂ ਫਿਟਕਾਰ ਦਿੰਦੀ ਕਿ ਇਹ ਸ਼ੂਦਰ ਨੇ, ਇਹ ਨੀਚ ਨੇ, ਤੁਸੀਂ ਉਹਨਾਂ ਨੂੰ ਨਿਵਾਜਿਆ। ਧੰਨ ਗੁਰੂ ਨਾਨਕ ਸਾਹਿਬ ਨੇ ਆ ਕੇ ਗਰੀਬਾਂ ਨੂੰ ਨਿਵਾਜਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਰੀਬਾਂ ਨੂੰ ਨਿਵਾਜਿਆ, ਸਰਦਾਰੀਆਂ ਬਖਸ਼ਿਸ਼ ਕੀਤੀਆਂ ਸਾਨੂੰ। ਉਹ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਵਿਸ਼ਰਾਮ ਦੇ ਕੇ, ਰਹਾਉ ਤੋਂ ਭਾਵ ਹੁੰਦਾ ਵਿਸ਼ਰਾਮ। ਘਰ ਮਹਿ ਧਰਤੀ ਧੌਲ ਪਾਤਾਲਾ, ਘਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ। ਸੰਸਾਰ ਰੂਪ ਘਰ ਦੇ ਵਿੱਚ ਹੀ ਧਰਤੀ ਅਤੇ ਧੌਲਾ ਬਲਦ, ਚਿੱਟਾ ਧੌਲ ਬਲਦ ਹੁੰਦਾ, ਚਿੱਟਾ ਚਿੱਟਾ ਬਲਦ ਹੁੰਦਾ ਅਤੇ ਪਾਤਾਲ ਨੇ ਸੰਸਾਰ ਘਰ ਦੇ ਵਿੱਚ ਬਾਲਾਨ ਬਾਲ ਪ੍ਰੀਤਮ ਪਰਮਾਤਮਾ ਜੋ ਹੈ ਉਹ ਸਦਾ ਹੀ ਵਿਆਪਕ ਹੈ ਹਰ ਥਾਂ ਦੇ ਉੱਤੇ। ਕਹਿਣ ਤੋਂ ਭਾਵ ਹੈ ਕਿ ਸਰੀਰ ਘਰ ਦੇ ਵਿੱਚ ਹੁਣ ਘਰ ਮਹਿ ਧਰਤੀ ਧੌਲ ਪਾਤਾਲਾ, ਅਸਲ ਵਿੱਚ ਕਹਿਣ ਦਾ ਭਾਵ ਹੈ ਮਹਾਰਾਜ ਦਾ ਕਿ ਸਰੀਰ ਰੂਪੀ ਘਰ ਦੇ ਵਿੱਚ ਧਰਤੀ ਬੁੱਧੀ ਹੈ, ਧਰਤੀ ਦਾ ਗੁਣ ਸਰੀਰ 'ਚ ਕੀ ਖਿਮਾ ਮਾਫ ਕਰ ਦੇਣਾ। ਫਿਰ ਧੌਲ ਹੁੰਦਾ ਚਿੱਟਾ ਬਲਦ, ਧੀਰਜਤਾ ਧੌਲ, ਧਰਮ ਦਇਆ ਕਪੂਤ, ਸੰਤੋਖ ਥਾਪ ਰੱਖਿਆ ਜਿਨਸੂਤ। ਚਿੱਟੇ ਵਿੱਚ ਉੱਜਲਤਾ ਵੀ ਆ ਜਾਂਦੀ ਹੈ, ਉੱਜਲਤਾ ਵੀ ਹੈ। ਅਤੇ ਪਾਤਾਲਾ ਸੱਤਵੇਂ ਪਤਾਲ ਦੇ ਵਿੱਚ ਜਿਵੇਂ ਬਿਲਕੁਲ ਥੱਲੇ ਜਾਣਾ ਪੈਂਦਾ, ਇਸੇ ਤਰ੍ਹਾਂ ਗੁਰਮੁਖ ਬਹੁਤ ਨੀਵੇਂ ਹੋ ਕੇ ਨਿਮਰਤਾ ਸ਼ੁਭ ਗੁਣਾਂ ਨੂੰ ਧਾਰਨ ਕਰੇ, ਇਹ ਸਾਰੀਆਂ ਚੀਜ਼ਾਂ ਮਨ ਦੇ ਅੰਦਰ ਲੈ ਆਵੇ। ਧਰਤੀ, ਧਰਤੀ 'ਚ ਹੁਣ ਕਈ ਚੀਜ਼ਾਂ ਪੈਰਲਲ ਕਰਨਾ, ਉਹਨੂੰ ਧਰਤੀ ਦਾ ਮਤਲਬ ਇਹ ਹੁੰਦਾ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਏ। ਇਹ ਜਿਹੜੇ ਟੋਏ ਪਏ ਹੋਏ ਨੇ ਡੂੰਘਾਈ ਥੱਲੇ ਨੂੰ, ਨੀਚਪੁਣਾ, ਟਿੱਬਾ ਹੁੰਦਾ ਤਾਂ ਨੂੰ ਉੱਠਿਆ ਹੋਇਆ, ਹੰਕਾਰਪੁਣਾ, ਇਹ ਧਰਤੀ ਦਾ ਮਤਲਬ ਹੁੰਦਾ ਪੈਰਲਲ ਬਰਾਬਰ ਇੱਕ ਜੀ ਸੰਬਿਰਤੀ ਹੋਣੀ। ਮਹਾਰਾਜ ਕਹਿੰਦੇ ਧੌਲ ਕਿਹੜਾ ਧਰਤੀ ਥੱਲੇ, ਧੌਲ ਬਲਦ ਜਿਹੜਾ ਉਹ ਦੱਸਿਆ ਜਪਜੀ ਸਾਹਿਬ ਦੇ ਅੰਦਰ, ਜੋ ਦਇਆ ਕਾ ਪੂਤ ਹੈ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਧੌਲ ਦਾ ਨਾਮ ਹੀ ਧਰਮ ਹੈ, ਧਰਤੀ ਨਾਮ ਧੀਰਜ ਦਾ। ਸੋ ਅੰਦਰ ਧਰਤੀ ਜਿਹੜੀ ਬਣਾਉਣੀ ਹੈ ਉਹ ਅੰਤਸ਼ਕਰਨ ਨੂੰ ਬਿਲਕੁਲ ਜਿਵੇਂ ਧਰਤੀ ਲੈਵਲ ਦੇ ਵਿੱਚ ਹੈ ਪੂਰੀ ਬਰਾਬਰ ਜਿੱਥੇ ਹੋਵੇ। ਹੁਣ ਜਿਵੇਂ ਖੇਤ ਹੁੰਦੇ ਨੇ ਇੱਕੋ ਜਿਹੇ, ਹੁਣ ਕਹੀਏ ਪਥਰੀਲੇ ਪਹਾੜਾਂ 'ਤੇ ਆਪਾਂ ਖੇਤੀ ਕਰ ਲਵਾਂਗੇ ਉਹ ਔਖੀ ਹੈ, ਪੈਰਲੈਨ ਬਰਾਬਰ ਹੋਵੇ ਫਿਰ ਬਹੁਤ ਸੋਹਣੀ ਖੇਤੀ ਹੋ ਜਾਂਦੀ। ਮਹਾਰਾਜ ਕਹਿੰਦੇ ਅੰਦਰ ਧਰਤੀ ਹੋਵੇ ਬਰਾਬਰ, ਸੰਬਿਰਤੀ ਹੋਵੇ, ਈਰਖਾ ਤ੍ਰਿਸ਼ਨਾ ਤੋਂ ਰਹਿਤ, ਧੌਲ ਧਰਮ, ਧਰਮ ਨੂੰ ਗ੍ਰਹਿਣ ਕਰੇ, ਧੌਲ ਨਾਮ ਚਿੱਟਾ ਉੱਜਲ ਹੋਵੇ ਅੰਦਰੋਂ ਪਹਿਲਾਂ, ਫਿਰ ਪਾਤਾਲਾਂ ਵਰਗੀ ਨਿਮਰਤਾ ਨੀਵਾਂ। ਚਲੋ ਇਹ ਧਰਤੀ ਤਾਂ ਉੱਪਰ ਹੈ, ਉਹ ਵੀ ਤਾਂ ਧਰਤੀ ਜਿਹੜੀ ਥੱਲੇ ਜਾ ਕੇ ਅਖੀਰ 'ਤੇ ਹੈ, ਉਹਨੂੰ ਵਿਚਾਰੀ ਨੂੰ ਕਦੇ ਪੁੱਛਿਆ ਹੀ ਨਹੀਂ ਆਪਾਂ ਨੇ, ਉਹ ਵੀ ਤਾਂ ਥੱਲੇ ਧਰਤੀ। ਮਹਾਰਾਜ ਕਹਿੰਦੇ ਪਾਤਾਲ ਬਿਲਕੁਲ ਨੀਵਾਂ ਚਲੇ ਜਾਵੇ। ਇਸ ਤਰ੍ਹਾਂ ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਫਿਰ ਜਦੋਂ ਇਹ ਨਿਮਰਤਾ ਇਤਿਹਾਦਿਕ ਸ਼ੁਭ ਗੁਣਾਂ ਨੂੰ ਧਾਰਨਾ ਕਰੇ ਤਾਂ ਸਰੀਰ ਘਰ ਦੇ ਵਿੱਚ ਹੀ ਬਾਲਾ ਹੁੰਦਾ, ਵੱਡਿਆਂ ਤੋਂ ਵੱਡਾ ਪ੍ਰੀਤਮ ਜੋ ਪਰਮਾਤਮਾ ਹੈ ਉਹ ਪ੍ਰਗਟ ਹੋ ਜਾਂਦਾ। ਇਸ ਤਰ੍ਹਾਂ ਇਹ ਚੀਜ਼ਾਂ ਦੀ ਡੂੰਘਾਈ ਤੱਕ ਅਰਥ ਚਲੇ ਜਾਂਦੇ ਨੇ। ਸੋ ਕਦੇ ਕਦੇ ਐਸਾ ਆਪਾਂ ਵਿਚਾਰ ਕਰਾਂਗੇ, ਹਰ ਵਕਤ ਨਹੀਂ, ਕਿਉਂਕਿ ਇਹ ਫਿਰ ਹੌਲੀ ਹੌਲੀ ਅੱਗੇ ਵੀ ਵਧਣਾ ਆਪਾਂ ਨੇ ਇਹ ਚੀਜ਼ਾਂ ਦੇ ਲਈ। ਆਪਾਂ ਕਦੇ ਕਦੇ ਐਸੀ ਵਿਚਾਰ ਕਰਦੇ ਜਦੋਂ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਦਾ ਆਨੰਦ ਰਹੇ ਸੁਖਦਾਤਾ ਗੁਰਮਤ ਸਹਿਜ ਸਮਾਵਣਿਆ। ਉਹ ਸਦਾ ਹੀ ਸੁਖਦਾਤੇ ਵਾਹਿਗੁਰੂ ਦੇ ਆਨੰਦ ਵਿੱਚ ਸਥਿਤ ਰਹਿੰਦਾ ਰੱਬ ਦਾ ਪਿਆਰਾ, ਜਿਹਦੇ ਅੰਦਰ ਇਹ ਗੁਣ ਆ ਗਏ ਨੇ। ਜਿਹੜਾ ਗੁਰਾਂ ਦੀ ਸਿੱਖਿਆ ਕਰਕੇ ਸਹਿਜ ਪਦ ਵਿੱਚ ਸਮਾਇਆ ਹੈ ਉਹ ਆਨੰਦਿਤ ਹੀ ਰਹਿੰਦਾ। ਸਹਿਜ ਪਦ ਆਪਣੇ 'ਚ ਨਹੀਂ ਆਉਂਦਾ, ਕਿਉਂ ਗੱਲੀ ਬਾਤੀ ਤਾਂ ਆਪਾਂ ਲੈ ਆਉਂਦੇ ਹਾਂ, ਵੈਸੇ ਭਗਤੀ ਨਾਲ ਹੀ ਮਨ ਸਥਿਤ ਹੁੰਦਾ। ਜਿਵੇਂ ਕਥਾ ਸੁਣਦਿਆਂ ਮਨ ਟਿਕ ਜਾਂਦਾ ਇਹ, ਪਰ ਬਾਅਦ ਵਿੱਚ ਉੱਥੇ ਹੀ ਫਿਰ ਸੂਈ ਆ ਜਾਂਦੀ ਮਨ ਦੀ, ਕਥਾ ਵਿੱਚ ਆਪਾਂ ਸਹਿਜ ਵਿੱਚ ਆ ਜਾਂਦੇ ਹਾਂ। ਗੁਰੂ ਘਰ ਬੈਠੇ ਕੀਰਤਨ ਸੁਣਿਆ ਮਨ ਲਾ ਕੇ, ਮਨ ਸਹਿਜ ਵਿੱਚ ਆ ਗਿਆ, ਪਰ ਬਾਅਦ ਵਿੱਚ ਫਿਰ ਉਹੀ ਹਾਲ ਹੋ ਜਾਂਦਾ। ਜਿਹੜੀ ਪੱਕੀ ਸਹਿਜ ਅਵਸਥਾ ਹੈ ਉਹ ਸਿਮਰਨ ਨਾਲ ਭਗਤੀ ਨਾਲ ਹੀ ਆਉਂਦੀ ਹੈ। ਸਹਿਜ ਕਹਿੰਦੇ ਨੇ ਜਿਵੇਂ ਚੌਥੇ ਪਾਤਸ਼ਾਹ ਨੇ ਦੱਸਿਆ ਸੰਗਤ ਨੂੰ, ਹੁਣ ਸੰਗਤ ਕਹਿਣ ਲੱਗੀ ਮਹਾਰਾਜ ਇਹ ਜਿਹੜਾ ਸਹਿਜ ਹੈ ਇਹ ਕੀ ਹੁੰਦਾ? ਸਤਿਗੁਰੂ ਕਹਿੰਦੇ ਕੋਈ ਮਹਾਤਮਾ ਬੈਠੇ ਸੀ, ਸ਼ੋਰਟ ਜੀ ਗੱਲ ਕਰਦੇ ਹਾਂ ਆਪਾਂ, ਕੋਈ ਬੰਦਾ ਆਇਆ ਬਹੁਤ ਕੀਮਤੀ ਦੁਸ਼ਾਲਾ ਕੱਪੜਾ ਉੱਤੇ ਲੈਣ ਵਾਲਾ, ਲੋਈ ਮੰਨ ਲਓ 5,000 ਦੀ ਹੋਵੇਗੀ ਘੱਟੋ ਘੱਟ, ਬੜੀ ਕੀਮਤੀ ਲੋਈ ਸੀ ਪਸ਼ਮੀਨੇ ਦੀ, ਚੜ੍ਹਾ ਗਿਆ ਸਮਾਧੀ 'ਚ ਬੈਠੇ ਨੇ ਮਹਾਤਮਾ, ਅੱਖਾਂ ਖੋਲੀਆਂ, ਉੱਠ ਕੇ ਤੁਰੇ ਫਿਰੇ, ਪਾਣੀ ਪੂਣੀ ਪੀਤਾ, ਲੋਈ ਪਈ ਹੈ ਪਈ ਆ, ਉਹਨਾਂ ਨੂੰ ਕੋਈ ਖਾਸ ਮਤਲਬ ਨਹੀਂ ਉਹਦਾ, ਉਹ ਫਿਰ ਆਪਣੇ ਸਮਾਧੀ 'ਚ ਬੈਠ ਗਏ। ਜਦੋਂ ਅੱਖਾਂ ਬੰਦ ਕਰਕੇ ਬੈਠੇ ਆ ਉੱਥੇ ਚਲਾਕ ਜਿਹਾ ਇੱਕ ਆਇਆ ਸੇਵਾਦਾਰ ਜਿਹਾ ਬਣ ਕੇ, ਉਹਨੇ ਹੌਲੀ ਇੱਕ ਦਿਨ ਲੋਈ ਪਾਸੇ ਰੱਖਤੀ, ਫਿਰ ਗਾਂਹ ਦੀ ਗਾਂਹ ਚਲੋ ਖਿਸਕਾ ਕੇ ਤੁਰਦਾ ਲੱਗਿਆ ਸੀ ਚੋਰ ਉਹ। 2-4 ਘੰਟੇ ਬਾਅਦ ਸੰਤਾਂ ਨੇ ਫਿਰ ਸਮਾਧੀ ਖੋਲ੍ਹੀ, ਮਹਾਰਾਜ ਕਹਿੰਦੇ ਦੇਖਿਆ ਉੱਥੇ ਲੋਈ ਨਹੀਂ, ਔਰ ਉਹਨਾਂ ਨੂੰ ਕੋਈ ਮਤਲਬ ਨਹੀਂ, ਕੋਈ ਰੱਖ ਗਿਆ ਜਾਂ ਲੈ ਗਿਆ, ਉਹ ਦੋਨੋਂ ਗੱਲਾਂ ਤੋਂ ਨਿਰਲੇਪ ਹੈ। ਰੱਖ ਗਏ ਤੋਂ ਖੁਸ਼ੀ ਨਹੀਂ, ਲੈ ਗਏ ਤੋਂ ਗਮੀ ਨਹੀਂ, ਇਹੀ ਸਹਿਜ ਅਵਸਥਾ ਹੈ। ਕੋਈ ਅਸਰ ਹੀ ਨਹੀਂ ਪੈਂਦਾ ਮਨ 'ਤੇ, ਸਾਰਾ ਕੁਝ ਰੁੜ ਜੇ ਤਾਂ ਕੋਈ ਫਰਕ ਨਹੀਂ, ਸਾਰਾ ਕੁਝ ਆ ਜੇ ਤਾਂ ਕੋਈ ਫਰਕ ਨਹੀਂ। ਕਿਉਂ? ਉਹਨੂੰ ਜਿਹੜਾ ਉਹਦੇ ਕੋਲ ਵੱਡਾ ਖਜ਼ਾਨਾ, ਉਹ ਨਾਮ ਹੈ। ਉਹ ਨਾਮ ਨਾਲ ਜੋ ਮਰਜ਼ੀ ਬਣਾ ਲਵੇ, ਭਾਵੇਂ ਕਰੋੜਾਂ ਦੇ ਢੇਰ ਲਾ ਦੇਵੇ, ਪਰ ਕਿਉਂਕਿ ਉਹ ਇਹਨਾਂ ਗੱਲਾਂ ਤੋਂ ਮੁਕਤ ਹੋ ਚੁੱਕਿਆ, ਇਸ ਕਰਕੇ ਉਹ ਸਹਿਜ ਪਦ ਵਿੱਚ, ਉਹਨੂੰ ਪਤਾ ਸਹਿਜ ਪਦ ਕਿ ਪਰਮਾਤਮਾ 'ਚ ਜੁੜਨਾ ਹੀ ਸਭ ਤੋਂ ਵਧੀਆ ਹੈ। ਨਾਸਵੰਤ ਪਦਾਰਥਾਂ ਦੀ ਇੱਛਾ ਹੀ ਤਿਆਗ ਦਿੱਤੀ ਉਹਨਾਂ ਨੇ, ਭਾਵੇਂ ਸੋਨਾ ਪਿਆ ਰਹੇ, ਚਾਂਦੀ ਹੀਰੇ ਪਏ ਰਹਿਣ, ਉਹਨਾਂ ਦਾ ਮਨ ਇਹਦੇ 'ਤੇ ਵੀ ਡੋਲਦਾ ਹੈ, ਸਹਿਜ ਵਿੱਚ ਰਹਿੰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਅੰਦਰ ਸਾਰਾ ਕੁਛ ਹੀ ਹੈ। ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨ ਨਾ ਚੂਕੈ ਫੇਰਾ। ਹੁਣ ਜਿਹੜੇ ਸਰੀਰ ਦੇ ਅੰਦਰ ਹੰਗਤਾ ਮਮਤਾ ਮੇਰ ਤੇਰਾ, ਉਹਦੇ ਜਨਮ ਮਰਨ ਦਾ ਫੇਰਾ ਨਿਵਿਰਤੀ ਨਹੀਂ ਹੁੰਦਾ। ਚਲੋ ਮਾੜੀ ਮੋਟੀ ਕਿਸੇ ਚੀਜ਼ ਉੱਤੇ ਹੁੰਦੀ, ਚਲੋ ਮੇਰ ਜਾਂ ਮੇਰੀ ਚੀਜ਼ ਹੈ, ਚਲੋ ਪਤਾ, ਪਰ ਗੁਰਮੁਖਾਂ ਤੋਂ ਇਹ ਵੀ ਭੁੱਲ ਜਾਂਦੀ ਹੈ। ਜਦੋਂ ਹੋਰ ਜ਼ਿਆਦਾ ਸੱਚਮੁੱਚੀ ਅਵਸਥਾ ਬਣ ਜਾਂਦੀ ਹੈ, ਨਾ ਤਾਂ ਨਿਹੰਗਤਾ ਹੁੰਦੀ ਨਾ ਮਮਤਾ ਹੁੰਦੀ। ਕਿਉਂਕਿ ਇਹੋ ਜਿਹੀ ਉਦਾਹਰਣ ਫਿਰ ਦੇਣੀ ਪੈਂਦੀ। ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅੱਜ ਕੱਲ੍ਹ ਬਹੁਤ ਉੱਚ ਕੋਟੀ ਦੇ ਬ੍ਰਹਮ ਗਿਆਨੀ ਉਹੀ ਨੇ। ਉਹ ਆਉਂਦੇ ਜਾਂਦੇ ਨਹੀਂ ਕਿਤੇ, ਬਸ ਇੱਕੋ ਰਸ ਸਮਾਧੀ 'ਚ ਬੈਠੇ ਰਹਿੰਦੇ, ਆਪਣੀ ਸੰਗਤ ਦਾ ਭਲਾ ਕਰੀ ਜਾਂਦੇ ਨੇ। ਸੋ ਮਾਨਪੁਰ ਖੰਡ ਪੈਂਦਾ ਮਰਿੰਡੇ ਤੋਂ ਇੱਧਰ ਸਮਰਾਲਾ ਰੋਡ ਵੱਲ, ਉੱਥੇ ਇੱਕ ਬੀਬੀਆਂ ਦਾ ਸਕੂਲ ਹੈ, ਕਾਲਜ ਸਕੂਲ। ਧੁੱਪੇ ਖੜੀਆਂ ਨੇ 20-25 ਜਾਣੀਆਂ, ਮਹਾਂਪੁਰਖ ਲੰਘ ਰਹੇ ਨੇ, ਉਹਨਾਂ ਨੇ ਉਹ ਖੁਲਵਾਏ ਸਾਰੇ ਕਾਲਜ ਸਕੂਲ। ਕਹਿਣ ਲੱਗੇ ਬਈ ਇਹ ਬੱਚੀਆਂ ਇੱਥੇ ਖੜੀਆਂ ਧੁੱਪੇ। ਉਹ ਕਹਿ ਜੀ ਸਾਡੀ ਕਾਲਜ ਦੀ ਇੱਕੋ ਹੀ ਗੱਡੀ ਆ, ਉਹ ਛੱਡਣ ਗਈ ਪਹਿਲਾਂ ਹੋਰਾਂ ਨੂੰ, ਫਿਰ ਸਾਨੂੰ ਲੈ। ਨਾ ਭਾਈ, ਬੀਬੀਆਂ ਨਹੀਂ ਖੜੀਆਂ ਚੰਗੀਆਂ ਲੱਗਦੀਆਂ, ਬੱਚੀਆਂ ਨੇ ਧੁੱਪੇ ਖੜੀਆਂ। ਆਪਣੀ ਗੱਡੀ 'ਚ ਉਤਰ ਗਏ, ਕਾਲਜ ਦੇ ਪ੍ਰਿੰਸੀਪਲ ਨੂੰ ਬੁਲਾ ਕੇ ਕਿਹਾ ਆਹ ਚਾਬੀਆਂ, ਆਹ ਡਰਾਈਵਰ ਭੇਜੋ, ਇਹ ਗੱਡੀ ਕਾਲਜ ਨੂੰ ਦੇ ਤੀ ਉਸੇ ਵਕਤ ਹੀ। ਅਤੇ ਆਪ ਸੜਕੇ ਸੜਕ ਪੈਦਲ ਤੁਰ ਪਏ, ਗੜਬਈ ਵੀ ਨਾਲ। ਦੇਖੋ ਕਲਾ ਇਸੀ ਵਰਦੀ। ਪਿੱਛੋਂ ਇੱਕ ਹੋਰ ਮਹਾਂਪੁਰਖ ਆ ਗਏ, ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ ਆ, ਉਹ ਵੀ ਬੜੇ ਫਕਰ ਲੋਕ ਨੇ। ਉਹ ਕਹਿੰਦੇ ਉਹ ਮਹਾਂਪੁਰਖ ਪੈਦਲ ਜਾ ਰਹੇ, ਉਹ ਗੱਡੀ ਕਿੱਥੇ? ਕਹਿੰਦੇ ਉਹਦਾ ਸਕੂਲ ਵਾਲੀਆਂ ਲੜਕੀਆਂ ਹੁੰਦੇ ਆਏ। ਉਹ ਕਹਿੰਦੇ ਜੀ ਆਹ ਗੱਡੀ ਤੁਹਾਡੀ, ਉਹਨਾਂ ਚਾਬੀਆਂ ਉਹਨਾਂ ਦੇ ਚਰਨਾਂ 'ਤੇ ਰੱਖਤੀਆਂ। ਉਹ ਕਹਿੰਦੇ ਬੈਠੋ ਜੀ, ਉਹਨਾਂ ਨੂੰ ਵਿੱਚ ਬਿਠਾ ਕੇ ਉਹ ਆਪ ਪੈਦਲ ਤੁਰ ਪਏ। ਇਹ ਗਾਹਾਂ ਤੋਂ ਰੰਕੇ ਬੰਕੇ ਹੁਣੀ ਦੁਨੀਆਂ 'ਚ ਆਏ ਹੋਏ ਆ। ਉਹ ਕਹਿੰਦੇ ਬਈ ਫਿਰ ਤੁਸੀਂ ਕਾਹਦੇ 'ਤੇ ਜਾਓਗੇ? ਉਹ ਕਹਿੰਦੇ ਮੈਨੂੰ ਆਪੇ ਹੋਰ ਦੇ ਦੂਗਾ, ਤੁਸੀਂ ਤਾਂ ਇਹ 'ਚ ਬੈਠੋ। ਉਹ ਤੁਰ ਗਏ, ਜਦੋਂ ਮਹਾਂਪੁਰਖ ਪਹੁੰਚੇ ਉਹ ਮੂਹਰੇ ਬੈਠੇ। ਕਹਿੰਦੇ ਤੁਸੀਂ? ਕਹਿੰਦੇ ਬਸ ਮੈਨੂੰ ਮਹਾਰਾਜ ਲਿਆਏ। ਇਹ ਫੱਕਰ ਲੋਕ ਨੇ, ਰੱਬ ਦੇ ਪਿਆਰੇ ਨੇ, ਤਿਆਗੀ ਭਾਵਨਾ ਹੁੰਦੀ ਹੈ। ਜੇ ਅੱਜ ਉਹਨਾਂ ਨੂੰ ਆਪਾਂ ਕਹਿ ਦਈਏ ਬਾਬਾ ਜੀ ਇਹ ਸਾਰਾ ਕੁਛ ਛੱਡ ਦਿਓ, ਹੁਣੇ ਹੀ ਛੱਡ ਕੇ ਤੁਰ ਪੈਣਗੇ। ਇੰਨੀ ਤਿਆਗ ਬਿਰਤੀ ਹੈ। ਸੋ ਇਹ ਪ੍ਰੈਕਟੀਕਲੀ ਮੈਂ ਜਾ ਕੇ ਸਾਰੀਆਂ ਚੀਜ਼ਾਂ ਦੇਖਦਾ ਕਿ ਬ੍ਰਹਮ ਗਿਆਨ ਦੇ ਵਿੱਚ ਕਿੰਨੀ ਤਿਆਗ ਭਾਵਨਾ ਹੁੰਦੀ ਹੈ। ਉਹਨਾਂ ਦੇ ਕੋਲ, ਹਰ ਇੱਕ ਮਹਾਤਮਾ ਦੇ ਕੋਲ ਜਾ ਕੇ ਬੈਠ ਕੇ ਦੇਖਣਾ ਕੀ ਕਹਿਣਾ। ਗਲਤੀ ਨਾਲ ਕਈ ਤੁਹਾਨੂੰ ਟੇਢੇ ਜੇ ਟੱਕਰ ਗਏ, ਤਾਂਹੀਓ ਲੋਕਾਂ ਨੂੰ ਇਸ ਅੱਖਰ ਤੋਂ ਨਫ਼ਰਤ ਜੀ ਹੋ ਗਈ ਥੋੜ੍ਹੀ ਜੀ। ਸੋ ਇਸ ਕਰਕੇ ਇਹ ਤਾਂ ਸਾਡੇ ਵੱਲੋਂ ਸਾਰੇ ਰਿਜੈਕਟ ਕੀਤੇ ਹੋਏ ਸੀ। ਜਿਹੜੇ ਜੀਰੋ ਜੇ ਸੀ ਉਹਨਾਂ ਨੂੰ ਅਸੀਂ ਹੀਰੋ ਬਣਾ ਕੇ ਪਹਿਲਾਂ ਹੀ ਬੈਠ ਗਏ ਤੇ ਕੁਦਰਤੀ ਮੈਨੂੰ ਬਾਹਰ ਆਉਣ ਦਾ ਮੌਕਾ ਨਾ ਲੱਗਿਆ। ਸੋ ਇਸ ਕਰਕੇ ਹੈ ਬ੍ਰਹਮ ਗਿਆਨ ਤਾਂ ਇੱਕ ਬਹੁਤ ਨਜ਼ਾਰੇ ਵਾਲੀ ਚੀਜ਼ ਹੈ, ਆਨੰਦਮਈ ਅਵਸਥਾ ਹੈ। ਕੋਈ ਲੱਥੀ ਨਹੀਂ, ਕੋਈ ਚੜ੍ਹੀ ਨਹੀਂ, ਕੋਈ ਕਾਮ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਿਕਾਰ ਨਹੀਂ, ਕੋਈ ਉਹ ਨਹੀਂ, ਕੋਈ ਆਹ ਨਹੀਂ, ਕੋਈ ਛੋਟਾ ਨਹੀਂ, ਵੱਡਾ ਨਹੀਂ। ਸਾਰਿਆਂ ਨੂੰ ਇੰਨਾ ਪਿਆਰ ਨਾਲ ਬੋਲਣਾ, ਛੋਟੇ ਜਿਹੇ ਬੱਚੇ ਨੂੰ ਵੀ ਕਹਿਣਾ, ਇੰਨਾ ਮਿੱਠੀ ਆਵਾਜ਼ 'ਚ ਕਹਿਣਾ ਭਾਈ ਭਚੰਗੀ ਸਾਹਿਬ ਕਿੰਨੀ ਉਮਰ ਦੇ ਹੋ ਗਏ ਭਾਈ, ਭੁਜੰਗੀ ਸਾਹਿਬ ਕਹਿੰਦੇ ਉਹਨਾਂ ਦੀ ਬੋਲੀ ਇਹੀ ਜੀ ਆ, ਹਰੇਕ ਨੂੰ ਮਿੱਠਾ ਬੋਲਣਾ। ਸੋ ਇਸ ਕਰਕੇ ਬ੍ਰਹਮ ਗਿਆਨੀ ਨੂੰ ਕਦੇ ਤੁਸੀਂ ਮਿਲੇ ਹੀ ਨਹੀਂ, ਅਫਸੋਸ ਤਾਂ ਇਹੀ ਹੈ। ਕਾਸ਼ ਤੁਸੀਂ ਮਿਲੇ ਹੁੰਦੇ, ਤੁਹਾਡੇ ਮਨਾਂ 'ਚ ਸ਼ਰਧਾ ਬਣ ਜਾਣੀ ਵੀ ਇੰਨੀ ਤਿਆਗ ਭਾਵਨਾ, ਇੰਨੇ ਵਿਕਾਰ ਤੋਂ ਰਹਿਤ, ਇੰਨਾ ਜਤ ਸਤ ਇਹਨਾਂ ਦੇ ਅੰਦਰ, ਇੰਨੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ, ਔਰ ਮੂੰਹ 'ਚੋਂ ਬੋਲ ਕੱਢਿਆ ਨਹੀਂ ਅਤੇ ਠਾ ਪੂਰਾ ਹੋਇਆ ਨਹੀਂ, ਇੰਨੀ ਬਖਸ਼ਿਸ਼ ਹੁੰਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਸਹਿਜ ਪਦ ਵਿੱਚ ਗੁਰਮੁਖ ਸਮਾਏ ਰਹਿੰਦੇ ਨੇ। ਕਾਇਆਂ ਦੇ ਅੰਦਰ ਹੀ ਇਹ ਸਾਰਾ ਕੁਛ, ਹਉਂ ਮੈਂ ਮੇਰ ਤੇਰ, ਉਹ ਫਿਰ ਜੰਮਣ ਮਰਨ ਦੇ ਗੇੜੇ, ਮਹਾਰਾਜ ਕਹਿੰਦੇ ਜੰਮਣ ਮਰਨ ਨਾ ਚੁੱਕਿਆ, ਫਿਰ ਉਹ ਜੰਮਣ ਮਰਨ ਦੇ ਗੇੜੇ ਮੁੱਕਦੇ ਹੀ ਨਹੀਂ ਬੰਦੇ ਦੇ। ਗੁਰਮੁਖ ਹੋਵੈ ਸੋ ਹਉਂ ਮੈਂ ਮਾਰੇ, ਸੱਚੋ ਸੱਚ ਤੇ ਆ ਬਣਿਆ। ਜਿਹੜਾ ਗੁਰਮੁਖ ਹੁੰਦਾ ਹਉਮੈ ਨੂੰ ਮਾਰਦਾ ਪਹਿਲਾਂ। ਦੇਖੋ ਰੋਜ਼ ਆਪਾਂ ਸੁਣਦੇ ਹਾਂ ਇਹ, ਮਹਾਰਾਜ ਰੋਜ਼ ਕਹਿ ਹਉਮੈ ਮਾਰੋ, ਹਰੇਕ ਸ਼ਬਦ ਵਿੱਚ ਇਹ ਪਹਿਲਾਂ ਆ ਕੇ ਖੜਦੀ ਹੈ ਵੀ ਹਉਮੈ ਨੂੰ ਮਾਰੋ ਪਹਿਲਾਂ। ਅਤੇ ਆਪਣੇ ਪੰਥ ਵਿੱਚ ਹਉਮੈ ਇਸ ਵਕਤ ਇੰਨੀ ਆ ਕਿ ਮਹਾਰਾਜ ਨੇ ਵੀ ਇਤਰਾਜ਼ ਕੀਤਾ, ਦਸਵੇਂ ਪਾਤਸ਼ਾਹ ਨੇ ਜਿਹਨਾਂ ਸਿੰਘਾਂ ਨੂੰ ਦਰਸ਼ਨ ਹੁੰਦੇ ਨੇ, ਹਜ਼ੂਰ ਸਾਹਿਬ ਬਹੁਤ ਉੱਚੀ ਰੂਹ ਕੋਈ ਗਈ, ਮਹਾਰਾਜ ਨੇ ਇਸ ਗੱਲ ਦਾ ਇਤਰਾਜ਼ ਕੀਤਾ, ਕਹਿੰਦੇ ਦੇਖ ਲਓ ਭਾਈ ਸਾਡੇ ਵੇਲੇ ਸਿੰਘਾਂ 'ਚ ਇੰਨਾ ਹੰਕਾਰ ਨਹੀਂ ਸੀ ਹੁੰਦਾ, ਬਹੁਤ ਨਿਮਰਤਾ ਹੋਣੀ ਗੁਰਸਿੱਖਾਂ 'ਚ। ਕਹਿੰਦੇ ਆ ਹੁਣ ਦੇਖੋ ਸਿੰਘਾਂ 'ਚ ਇੰਨਾ ਹੰਕਾਰ ਦੇਖ ਕੇ ਬੜਾ ਮਨ ਦੁਖੀ ਹੁੰਦਾ ਵੀ ਇਹਨਾਂ 'ਚ ਇੰਨਾ ਹੰਕਾਰ ਕਿਉਂ ਆ ਗਿਆ, ਕਾਹਦਾ ਹੰਕਾਰ ਇਹਨਾਂ ਨੂੰ, ਇਹ ਹਉਮੈ, ਇਹ ਮੇਰ ਤੇਰੇ, ਲੜਾਈ ਝਗੜੇ ਤਾਹੀਓ ਹੁੰਦੇ, ਇਹ ਸਾਰਾ ਹਉਮੈ ਕਰਕੇ ਹੀ ਪੁਆੜੇ ਪਏ ਹੋਏ ਨੇ ਹਰ ਜਗ੍ਹਾ ਦੇ ਉੱਤੇ, ਤਿਆਗ ਹੈ ਹੀ ਨਹੀਂ ਕਿਸੇ 'ਚ। ਨਵਾਬ ਕਪੂਰ ਸਿੰਘ ਜੀ ਕਿੰਨੇ ਤਿਆਗੀ ਸੀ, ਪੁਰਾਣੇ ਸਿੰਘ ਕਿੰਨੇ ਤਿਆਗੀ ਸੀ, ਫਟ ਤਿਆਗ ਦੇਣਾ ਸਾਰਾ ਕੁਛ, ਤਿਆਗ ਬਿਰਤੀ ਹੋਣੀ। ਅਤੇ ਹੁਣ ਤਿਆਗ ਬਿਰਤੀ ਹੈ ਹੀ ਨਹੀਂ, ਹੁਣ ਤਾਂ ਪਕੜ ਇੰਨੀ ਜ਼ਿਆਦਾ ਹੈ ਕਿ ਜਿਹੜਾ ਚਿੰਬੜ ਗਿਆ ਜਿੱਥੇ ਬਸ ਖਿੱਚ ਕੇ ਹੀ ਲਾਉਣਾ ਪੈਂਦਾ, ਜਾਂ ਫਿਰ ਸੰਸਕਾਰ ਹੀ ਹੁੰਦਾ ਬਾਅਦ 'ਚ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤਿਆਗ ਬਿਰਤੀ ਹੋਵੇ, ਹਉਮੈ ਨੂੰ ਤਿਆਗ, ਐਵੇਂ ਸਿੱਖ ਬਣੇ ਫਿਰਦੇ ਨੇ। ਸਤਿਗੁਰੂ ਕਹਿੰਦੇ ਜੇ ਹਉਮੈ ਚੱਕੀ ਫਿਰਦਾ ਨਾਲ ਸਿੱਖੀ ਵੀ ਕਮਾਉਣ ਨੂੰ ਫਿਰਦਾ, ਇਹ ਦੋ ਗੱਲਾਂ ਦਾ ਆਪਸ ਵਿੱਚ ਕੋਈ ਜੋੜ ਮੇਲ ਨਹੀਂ ਬਣਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾ ਇੱਕ ਠਾਏ। ਜੇ ਹਉਮੈ ਇੰਨੀ ਆ, ਨਿਮਰਤਾ ਕਿੱਥੋਂ ਲਿਆਵਾਂਗੇ ਆਪਣੇ 'ਚ, ਹੈ ਹੀ ਨਹੀਂ, ਨਿਮਰਤਾ ਵਾਲਾ ਕੋਈ ਕੰਮ ਹੀ ਨਹੀਂ ਹੈਗਾ ਹਉਮੈ। ਤੋ ਇਹ ਜਿਹੜੀ ਫਿਰ ਪਹਿਲਾਂ ਇੱਧਰ ਨੂੰ ਸਿੱਧੇ ਹੋ ਲਈਏ ਆਪਾਂ ਹਉਮੈ ਵੱਲ ਨੂੰ, ਕਿ ਰੋਜ਼ ਸਤਿਗੁਰੂ ਕਹਿੰਦੇ ਹਉਮੈ ਦੀ ਨਿਵਿਰਤੀ ਕਰੀਏ, ਤਾਂ ਫਿਰ ਹਉਮੈ ਦੀ ਨਿਵਿਰਤੀ ਤਾਂ ਫਿਰ ਜੋੜੇ ਝਾੜ ਕੇ ਹੋਣੀ, ਝਾੜੂ ਦੇ ਕੇ, ਭਾਂਡੇ ਮਾਂਝ ਕੇ, ਗੁਰੂ ਘਰ ਦੀ ਸੇਵਾ ਕਰਕੇ ਨੀਵੇਂ ਹੋ ਕੇ ਤਿਆਗ ਬਿਰਤੀ ਰੱਖਣੀ। ਆਪਾਂ ਕਹੀਏ ਵੀ ਗੁਰਸਿੱਖਾ ਲੈ ਲਾ, ਉਹ ਕਹੇ ਮੈਂ ਲੈਣਾ ਨਹੀਂ, ਤੂੰ ਹੋ ਨਹੀਂ ਸਿੱਖੀ। ਚਾਰ ਪਦਾਰਥ ਆਖੀਆਂ ਸਤਿਗੁਰ ਦੇ, ਸਿੱਖ ਨਾ ਲੈ। ਮਹਾਰਾਜ ਕਹਿੰਦੇ ਆਹ ਲੈ ਲਾ ਭਾਈ, ਨਾ ਮਹਾਰਾਜ ਨਾਮ ਨਾ ਨਹੀਂ ਬਖਸ਼ੋ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰਮੁਖ ਹੋਵੇ ਸੋ ਹਉਮੈ ਮਾਰੇ, ਸੱਚੋ ਸੱਚ ਧਿਆਵਣਿਆ। ਸੱਚੇ ਵਾਹਿਗੁਰੂ ਦੇ ਸੱਚ ਨਾਮ ਨੂੰ ਧਿਆਉਂਦਾ। ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਦੁਹੀ ਮਿਲ ਕੇ ਸਿਸ਼ਟ ਉਪਾਈ। ਦੁਨੀਆਂ ਦੀ ਪੈਦਾਵਾਰ ਕਿੱਥੋਂ ਹੁੰਦੀ ਹੈ, ਦੁਨੀਆਂ ਬਣਦੀ ਕਿਵੇਂ ਹੈ, ਇਹ ਦੁਨੀਆਂ ਬਣਾ ਕਿਵੇਂ ਦਿੱਤੀ। ਅੱਜ ਸਤਿਗੁਰੂ ਕਾਇਆਂ ਦੇ ਉੱਤੇ ਹੀ ਉਪਦੇਸ਼ ਕਰ ਰਹੇ ਨੇ, ਸਰੀਰ, ਇਸ ਸਰੀਰ ਵਿੱਚ ਹੀ ਸਾਰਾ ਕੁਛ। ਹੁਣ ਸਤਿਗੁਰੂ ਜੀ ਫਰਮਾਉਂਦੇ ਭਾਈ ਇਹ ਸਰੀਰ ਦੇ ਅੰਦਰ ਪਾਪ ਪੁੰਨ ਰੂਪ ਦੋ ਭਰਾ ਨੇ, ਇਹਨਾਂ ਦੋਹਾਂ ਨੇ ਮਿਲ ਕੇ ਸਾਰੀ ਦੁਨੀਆਂ ਪੈਦਾ ਕੀਤੀ। ਦੁਕਿਰਤ ਸੁਕਿਰਤ ਮੰਧੇ ਸੰਸਾਰ ਸਗਲਾਣਾ, ਇਹ ਦੋ ਹੀ ਚੀਜ਼ਾਂ ਨੇ, ਪਾਪ ਨੇ ਜਾਂ ਦੁਨੀਆਂ 'ਚ ਪੁੰਨ ਨੇ, ਬਸ। ਦੋਵੇਂ ਮਾਰ ਜਾਏ ਇੱਕ ਤਕਰ ਆਵੈ, ਗੁਰਮਤ ਸਹਿਜ ਸਮਾਵਣਿਆ। ਸਤਿਗੁਰੂ ਕਹਿੰਦੇ ਪਾਪ ਅਤੇ ਪੁੰਨ ਇਹਨਾਂ ਦੋਹਾਂ ਨੂੰ ਮਾਰ ਕੇ ਏਕਤਾ ਰੂਪ ਘਰ ਦੀ ਜਗ੍ਹਾ 'ਚ ਆਵੇ, ਤਾਂ ਉਹ ਗੁਰਮਤੀਆਂ ਗੁਰਸਿੱਖਿਆ ਕਰਕੇ ਸਹਿਜ ਅਵਸਥਾ ਵਿੱਚ ਆ ਕੇ ਫਿਰ ਅਭੇਦ ਹੁੰਦਾ, ਫਿਰ ਸਮਾਉਂਦਾ। ਇਹ ਨਾ ਤਾਂ ਆਪਾਂ ਪਾਪ ਕਰਨੇ ਨੇ, ਨਾ ਹੀ ਪੁੰਨ ਕਰਨੇ ਨੇ, ਇਹ ਚੀਜ਼ਾਂ ਪਹਿਲਾਂ ਹੁੰਦੀਆਂ ਸੀ। ਆਹ ਜਿਹੜੇ ਹੁਣ ਕਰਾਉਂਦੇ ਨੇ ਆਹ ਪੁੰਨ ਕਰ ਲਓ, ਉਹ ਪੁੰਨ ਕਰ ਲਓ, ਆਪਾਂ ਪਾਪ ਅਤੇ ਪੁੰਨ ਨਹੀਂ, ਉਹ ਜਿਹੜਾ ਪੁੰਨ ਕਰਦੇ ਵੀ ਆਹ ਚੀਜ਼ਾਂ ਦਿਓ, ਉਹਨੂੰ ਗੁਰੂ ਨਾਨਕ ਸਾਹਿਬ ਨੇ ਵੰਡ ਛਕੋ 'ਚ ਬਦਲ ਦਿੱਤਾ ਵੀ ਆਪਾਂ ਨੂੰ ਕੋਈ ਪੁੰਨ ਪਾਉਣ ਦੀ ਲੋੜ ਨਹੀਂ, ਸਾਨੂੰ ਅਸੀਂ ਤਾਂ ਉੱਦਾਂ ਹੀ ਵੈਸੇ ਹੀ ਵੰਡ ਕੇ ਛਕ ਰਹੇ। ਸੁਨਾਮੀ ਲਹਿਰਾਂ ਆਈਆਂ, ਉੱਥੇ ਖਾਲਸੇ ਨੇ ਜਾ ਕੇ ਲੰਗਰ ਲਾ ਤੇ, ਉੱਥੇ ਜਾ ਕੇ ਬਹੁਤ ਸੰਗਤਾਂ ਵੱਲੋਂ ਮਾਇਆ ਗਈ, ਸੇਵਾ ਕੀਤੀ। ਖਾਲਸਾ ਕੀ ਕਹਿੰਦੇ, ਅਸੀਂ ਕਦੇ ਪੁੰਨ ਕਰਨ ਤਾਂ ਨਹੀਂ ਗਏ ਉੱਥੇ, ਅਸੀਂ ਤਾਂ ਮਨੁੱਖੀ ਭਾਈਚਾਰੇ ਕਰਕੇ ਗਏ ਵੀ ਸਾਡੇ ਨਾਲ ਦੇ ਡੁੱਬ ਗਏ। ਕਿਤੇ ਵੀ ਹੋਵੇ ਸੰਸਾਰ 'ਚ ਭੀੜ ਪੈ ਜੇ, ਖਾਲਸਾ ਹਾਜ਼ਰ ਹੈ। ਕਿਤੇ ਵੀ ਭੁਚਾਲ ਆ ਜੇ, ਕਿਤੇ ਹੋਰ ਕੁਛ ਹੋ ਜੇ, ਖਾਲਸਾ ਉੱਥੇ ਹਾਜ਼ਰ ਹੈ। ਅਸੀਂ ਪੁੰਨ ਕਰਨ ਨਹੀਂ ਜਾਂਦੇ, ਅਸੀਂ ਸਿਰਫ ਜਾਂਦੇ ਹਾਂ ਜੋ ਸਾਨੂੰ ਗੁਰੂ ਸਾਹਿਬ ਦਾ ਹੁਕਮ, ਵੰਡ ਛਕੋ ਭਾਈ, ਦਸਵੰਧ ਕੱਢੋ ਭਾਈ। ਨਾ ਸਾਨੂੰ ਪਾਪ ਦਾ ਹੀ ਹੁਕਮ ਹੈ, ਪਾਪ ਕਰਮ ਦਾ ਹੁਕਮ ਨਹੀਂ ਸਾਨੂੰ। ਸਤਿਗੁਰੂ ਕਹਿੰਦੇ ਜੇ ਤੁਸੀਂ ਪਾਪ ਕਰਦੇ ਹੋ, ਇਹਦਾ ਲੇਖਾ ਤੁਹਾਨੂੰ ਹੀ ਦੇਣਾ ਪੈਣਾ। ਅਤੇ ਪੁੰਨ, ਨਾ ਪੁੰਨੀ ਪਾਪੀ ਆਖਣ ਨਾਹੇ, ਕਰਨਾ ਲਿਖ ਲੈ ਜਾਹ। ਮਹਾਰਾਜ ਕਹਿੰਦੇ ਪੁੰਨ ਦਾਨ ਜੋ ਬੀਜਦੇ, ਸਭ ਧਰਮ ਰਾਏ ਕਹਿ ਜਾਹੀ। ਜਿਹੜੇ ਲੋਕ ਪੁੰਨ ਕਰਦੇ ਨੇ, ਪਾਪ ਕਰਦੇ ਨੇ, ਦਾਨ ਕਰਦੇ ਨੇ, ਨਾਮ ਨਹੀਂ ਜਪਦੇ, ਉਹਨਾਂ ਨੂੰ ਧਰਮਰਾਜ ਕੋਲ ਖੜਨਾ ਪੈਂਦਾ, ਕਿਉਂਕਿ ਇਹ ਤੇਰੀ ਸਰਕਾਰ ਹੈ। ਧਰਮਰਾਜ ਨੂੰ ਕਿਹਾ ਸੀ ਨਾ ਸ੍ਰੀ ਰਾਗ 'ਚ ਵੀ ਆਹ ਜਿਹੜੇ ਪੁੰਨ ਪਾਪ ਵਾਲੇ, ਇਹ ਤੇਰੀ ਪਰਜਾ, ਇਹਨਾਂ ਨੂੰ ਤੂੰ ਸੰਭਾਲ। ਤੋ ਇਸ ਕਰਕੇ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ, ਇਹ ਪ੍ਰਤੱਖ ਚੀਜ਼ ਹੁਣ ਦੱਸਦੀ, ਦੋਵੇਂ ਮਾਰ ਜਾਏ ਇਕਤ ਕਰ ਆਵੇ, ਦੋਨਾਂ ਚੀਜ਼ਾਂ ਨੂੰ ਆਪਣੇ ਅੰਦਰੋਂ ਸਮਾਪਤ ਕਰ ਦਿਓ। ਇਹ ਬਥੇਰਾ ਸਮਝਾਉਂਦੇ, ਇਹਨਾਂ ਚੀਜ਼ਾਂ ਦਾ ਕੋਈ ਅਸਲ ਅਸਰ ਨਹੀਂ ਪੈਂਦਾ ਹੈ। ਇਹਨਾਂ ਚੀਜ਼ਾਂ ਨੂੰ ਜ਼ਬਰਦਸਤ ਸਿਮਰਨ ਕਰਕੇ ਬਹੁਤ ਜ਼ਿਆਦਾ ਹੀ ਕੱਟਣਾ ਪੈਂਦਾ, ਬਹੁਤ ਅਭਿਆਸ ਕਰਕੇ ਹੀ ਕਿਰਪਾ ਲਈ ਦੀ ਆ। ਹੁਣ ਨਿੱਕੀਆਂ ਨਿੱਕੀਆਂ ਗੱਲਾਂ ਨੇ, ਉਹ ਫਿਰ ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਦੇ ਨਾਲ ਕੋਈ ਖਾਸ ਗੱਲ ਬਣਦੀ ਤਾਂ ਹੈ ਨਹੀਂ। ਆਹ ਦਾਨ ਕਰਤਾ, ਉਹ ਪੁੰਨ ਕਰਤਾ, ਉੱਥੇ ਆਹ ਚੀਜ਼ ਚੜ੍ਹਾਤੀ, ਉੱਥੇ ਆਹ ਕਰਤੀ। ਇਹਦੇ ਨਾਲ ਮਹਾਰਾਜ ਨੇ ਇਹ ਸਾਰੀਆਂ ਚੀਜ਼ਾਂ ਤਬਦੀਲ ਕੀਤੀਆਂ। ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਓ ਭਾਈ, ਬਸਤਰ ਦਿਓ ਭਾਈ, ਉਹਨਾਂ ਨੂੰ ਦਾਨ ਦਿਓ ਹੀ ਨਹੀਂ ਕੋ ਭਲੋ, ਔਰ ਕੋ ਦਾਨ ਨਾ ਲਾਗਤ ਨੀਕੋ, ਸੰਗਤ ਦੀ ਸੇਵਾ, ਗੁਰਮੁਖਾਂ ਦੀ ਸੇਵਾ। ਫਿਰ ਉਹ ਵੀ ਇਹ ਸਮਝ ਕੇ ਨਹੀਂ ਕਰਨੀ, ਕੋਈ ਵੀ ਆਪਾਂ ਮਾੜੀ ਜਿਹੀ ਸੇਵਾ ਕਰਦੇ ਹਾਂ ਉਹਦੇ ਵਿੱਚ ਵੀ ਇੱਛਾ ਰੱਖ ਲੈਂਦੇ ਹਾਂ, ਚੱਲ ਮੈਂ ਆਹ ਸੇਵਾ ਕਰਦਾ ਫਿਰ ਮੇਰੀ ਆਹ ਇੱਛਾ ਪੂਰੀ ਹੋ ਜੇ, ਚੱਲ ਮੈਂ ਆਹ ਸੇਵਾ ਕਰਦਾ ਮੈਨੂੰ ਆਹ ਹੋ ਜੇ। ਇਹ ਨਿੱਕੀਆਂ ਨਿੱਕੀਆਂ ਬਿਰਤੀਆਂ ਕੱਟ ਕੇ, ਇਹਨਾਂ ਸਾਰੀਆਂ ਨੂੰ ਮਾਰ ਕੇ ਇੱਕ ਗੁਰਸਿੱਖ ਬਣ ਕੇ ਨਿਸ਼ਕਾਮ ਹੋ ਕੇ ਸੇਵਾ ਕਰੇ। ਘਰ ਹੀ ਮਾਹੇ ਦੂਜੈ ਪਾਏ ਅਨੇਰਾ, ਚਾਨਣ ਹੋਵੇ ਛੋਡੈ ਹਉਮੈ ਮੇਰਾ। ਸਰੀਰ ਘਰ ਦੇ ਵਿੱਚ ਹੀ ਦਵੈਸ਼ ਭਾ ਕਰਕੇ, ਈਰਖਾ ਦਵੈਸ਼ ਕਰਕੇ ਅਗਿਆਨ ਰੂਪ ਹਨੇਰਾ ਛਾਇਆ। ਮਹਾਰਾਜ ਕਹਿੰਦੇ ਹੰਗਤਾ ਮਮਤਾ ਮੇਰ ਤੇਰ ਨੂੰ ਛੱਡੇ ਤਾਂ ਗਿਆਨ ਦਾ ਪ੍ਰਕਾਸ਼ ਇਹਦੇ 'ਚ ਹੁੰਦਾ, ਚਾਨਣ ਹੋ ਜਾਂਦਾ। ਪ੍ਰਗਟ ਸ਼ਬਦ ਹੈ ਸੁਖਦਾਤਾ, ਆਂਦਿਨ ਨਾਮ ਧਿਆਵਣਿਆ। ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੇ ਤਾਂ ਸੁੱਖਾਂ ਦੇ ਦੇਣ ਵਾਲਾ ਜਿਹੜਾ ਸ਼ਬਦ ਹੈ ਬ੍ਰਹਮ, ਉਹ ਫਿਰ ਪ੍ਰਗਟ ਹੋ ਜਾਂਦਾ। ਰਾਤ ਦਿਨ ਆਂਦਿਨ ਨਾਮ ਧਿਆਵਣਿਆ, ਰਾਤ ਦਿਨ ਨਾਮ ਨੂੰ। ਸਤਿਗੁਰੂ ਕਹਿੰਦੇ ਜੇ ਮੇਰੇ ਤੱਕ ਪਹੁੰਚਣਾ ਰਾਤ ਦਿਨ ਤੁਰਨਾ ਪੈਣਾ, ਫਿਰ ਨਹੀਂ ਦੇਖੀਦਾ ਦਿਨ ਹੈ ਕਿ ਰਾਤ ਹੈ। ਇੱਥੋਂ ਜਾ ਜਾਂਦੇ ਹਾਂ ਆਪਾਂ ਸਾਰੇ ਜਾਣੇ ਇੰਡੀਆ ਨੂੰ ਜਾਂਦੇ ਹਾਂ, ਕੋਈ ਦੇਖਦੇ ਹਾਂ ਰਾਤ ਹੈ ਕਿ ਦਿਨ। ਜਹਾਜ਼ ਦੇਖ ਲਓ ਰਾਤ ਨੂੰ ਤੁਰਿਆ ਹੀ ਰਹਿੰਦਾ, ਰਾਤ ਦਿਨ 24 ਘੰਟੇ ਲੱਗਦੇ ਤਾਂ ਜਾ ਕੇ ਪਹੁੰਚਦੇ। ਜੇ ਕਿਤੇ ਘੰਟਾ ਕੁ ਜਹਾਜ਼ ਚੱਲਿਆ ਫਿਰ ਉੱਤਰ ਗਿਆ ਫਿਰ ਚੜ੍ਹ ਗਿਆ ਤਾਂ ਫਿਰ ਤਾਂ ਮਹੀਨਾ ਹੀ ਲੱਗ ਜੂ ਆਪਾਂ ਨੂੰ। ਮਹਾਰਾਜ ਜੀ ਕਹਿੰਦੇ ਨੇ ਇਸੇ ਪ੍ਰਕਾਰ ਜਦੋਂ ਪਰਮਾਤਮਾ ਨੂੰ ਮਿਲਣਾ, ਰਾਤ ਦਿਨ ਕੰਮ ਵੀ ਕਰੀ ਜਾਓ ਅਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਇੱਕ ਰਸ ਨਾਮ ਨੂੰ ਧਿਆਓ ਤਾਂ ਬ੍ਰਹਮ ਪ੍ਰਗਟ ਹੁੰਦਾ ਹਿਰਦੇ ਦੇ ਵਿੱਚ ਹੀ। ਅੰਤਰ ਜੋਤ ਪ੍ਰਗਟ ਪਾਸਾਰਾ, ਗੁਰਸਾਖੀ ਮਿਟਿਆ ਅੰਧਿਆਰਾ। ਸਾਰੇ ਸੰਸਾਰ ਪਸਾਰੇ ਅੰਦਰ ਇਹ ਜੋਤੀ ਦੀ ਜੋਤ ਪ੍ਰਗਟ ਹੋ ਰਹੀ ਪਰਮਾਤਮਾ ਦੀ। ਉਹਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਗੁਰੂ ਸਾਹਿਬ ਦੀ ਸਿੱਖਿਆ ਪ੍ਰਾਪਤ ਕਰੀਏ ਪਹਿਲਾਂ।
ਸਿੱਖਿਆ ਦੁਆਰਾ ਫਿਰ ਅਗਿਆਨ ਰੂਪ ਹਨੇਰਾ ਮਿਟਦਾ ਹੈ। ਇੱਦੋਂ ਉੱਤੇ ਕੀ ਉਪਦੇਸ਼ ਹੋਣਾ ਜਿਹੜਾ ਅੱਜ ਉਪਦੇਸ਼ ਹੋ ਰਿਹਾ ਨਾ, ਹੁਣ ਇੱਦੋਂ ਵੱਧ ਕੀ ਖੋਲ੍ਹ ਕੇ ਦੱਸਣ ਸੱਚੇ ਪਾਤਸ਼ਾਹ ਤੁਹਾਨੂੰ। ਦੱਸੀ ਤਾਂ ਜਾਂਦੇ ਨੇ ਸਾਰਾ ਕੁਝ ਅੰਦਰ ਜੋਤ, ਆਹ ਕਰ ਲਓ, ਆਹ ਕਰ ਲਓ, ਆਹ ਕਰ ਲਓ। ਹੁਣ ਆਪਣੀ ਕਸਰ ਆ, ਆਪਾਂ ਹੀ ਨਾ ਕਰੀਏ ਤਾਂ ਫਿਰ ਕੀ ਕਰੀਏ ਹੋਰ? ਫਿਰ ਕੁਛ ਵੀ ਨਹੀਂ ਹੋਣਾ ਜੇ ਇਹਦੇ ਉੱਤੇ ਕੁਛ ਨਾ ਕੀਤਾ। ਅੰਤਰ ਜੋਤ ਪ੍ਰਗਟ ਪਾ ਸਾਰਾ, ਗੁਰਸਾਖੀ ਮਿਟਿਆ ਅੰਧਿਆਰਾ। ਮਹਾਰਾਜ ਕਹਿੰਦੇ ਦੇਖੋ, ਸੰਸਾਰ ਪਸਾਰੇ ਅੰਦਰ ਜੋਤੀ ਸਰੂਪ ਪਰਮਾਤਮਾ ਦੀ ਜੋਤ ਵਿਆਪਕ ਹੈ, ਪ੍ਰਗਟ ਹੈ। ਉਹਦੀ ਪ੍ਰਾਪਤੀ ਤਾਂ ਹੁੰਦੀ ਜੇ ਗੁਰੂ ਸਾਹਿਬ ਦੀ ਸਿੱਖਿਆ ਲਓ, ਪਹਿਲਾਂ ਸੰਗਤ ਵਿੱਚ ਬਹਿ ਕੇ ਕਥਾ ਸੁਣੋ, ਰੇਡੀਓ ਰਾਹੀਂ ਸੁਣ ਰਹੀਆਂ ਸੰਗਤਾਂ, ਇੰਟਰਨੈਟ 'ਤੇ ਸੁਣ ਰਹੀਆਂ ਸੰਗਤਾਂ, ਗੁਰੂ ਨਾਨਕ ਸਾਹਿਬ ਦਾ ਸੁਨੇਹਾ ਜਾ ਰਿਹਾ ਘਰ ਘਰ। ਸੱਦਣ ਹਾਰਾ ਸਿਮਰੀਆ ਨਾਨਕ ਸੇ ਦੇ ਆਵਨ, ਸੱਦੇ ਪੈ ਰਹੇ ਨੇ ਸੱਦੜੇ ਨਿਤ ਪਵਨ, ਇਹ ਸੱਦੜੇ ਪੈ ਰਹੇ ਸਾਰਿਆਂ ਨੂੰ, ਸਾਰਿਆਂ ਦੇ ਘਰੀਂ। ਹੁਣ ਅਸੀਂ ਕਾਰਡ ਤਾਂ ਭੇਜਣ ਰਹੇ, ਇਹੀ ਸੱਦਾ ਦੇ ਰਹੇ ਹਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ, ਵੀ ਮਹਾਰਾਜ ਦੇ ਸਿਧਾਂਤ ਕੀ ਹੈ। ਜਿਹੜੇ ਕਹਿੰਦੇ ਅਸੀਂ ਸਿੱਖ ਹਾਂ, ਕਾਹਦਾ ਸਿੱਖ? ਸਿੱਖ ਦਾ ਮਤਲਬ ਹੁੰਦਾ ਗੁਰੂ ਨਾਨਕ ਦੀ ਸਿੱਖਿਆ ਨੂੰ ਕਮਾ ਲਵੇ ਸਿੱਖ। ਜਦੋਂ ਸਿੱਖੀ ਆਪਾਂ ਨੂੰ ਹੁਣ ਮਿਲ ਰਹੀ ਆ ਤਾਂ ਇਸ ਸਿੱਖੀ ਨੂੰ ਗ੍ਰਹਿਣ ਕਰੀਏ। ਇਸੇ ਨੂੰ ਸਿੱਖੀ ਕਹਿੰਦੇ ਨੇ। ਸਿੱਖ ਬਣ ਜਾਣਾ ਸੌਖਾ ਹੈ, ਪਰ ਸਿੱਖੀ ਕਮਾਉਣੀ ਬਹੁਤ ਔਖੀ। ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾ ਬਣਿਆ। ਜੋਤੀ ਵਾਹਿਗੁਰੂ ਨਾਲ ਜੋਤ ਦੇ ਮਿਲਣ ਕਰਕੇ ਜਦ ਹਿਰਦਾ ਕਮਲ ਖਿੜ ਗਿਆ ਤਾਂ ਨਿੱਤ ਸੁੱਖ ਪ੍ਰਾਪਤ ਕੀਤਾ ਹੈ। ਜੋਤੀ ਵਾਹਿਗੁਰੂ ਨਾਲ ਜੋਤ ਦੇ ਮਿਲਣੇ ਕਰਕੇ, ਵਿਆਪਕ ਜੋਤ ਵਿੱਚ ਆਪਣੀ ਛੋਟੀ ਜੋਤ ਮਿਲਣੀ ਹੈ, ਉਹਦੇ 'ਤੇ ਆਪਣੀ ਮਿਹਨਤ ਹੋਣੀ ਹੈ, ਫਿਰ ਹਿਰਦਾ ਕਮਲ ਖਿੜਨਾ ਅੰਦਰੋਂ। ਜਿੱਥੇ ਆਪਣੀ ਧੁੰਨੀ ਤੋਂ ਉੱਪਰਲੇ ਪਾਸੇ ਆਪਾਂ ਕਹਿੰਦੇ ਹਾਂ ਕਾਲਜਾ, ਪੰਜਾਬੀ ਦੇ ਵਿੱਚ ਠੇ ਟੱਕਰ, ਇੱਥੇ ਇੱਕ ਹੁੰਦਾ ਕੌਲ ਫੁੱਲ। ਇਹਨੂੰ ਜਿਹੜੇ ਹੁੰਦੇ ਨੇ ਦੂਜੇ ਲੋਕ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ, ਉਹ ਹੋਰ ਹੀ ਰੂਪ 'ਚ ਸੁਣਾ ਦਿੰਦੇ ਆ, ਇਹ ਪ੍ਰਤੱਖੀ ਹੋ ਜਾਂਦਾ ਕੌਲ। ਸੋ ਜਿਵੇਂ ਕਿਸੇ ਮਹਾਤਮਾ ਨੂੰ ਸਰਜਰੀ ਦਾ ਡਾਕਟਰ ਕਹਿੰਦਾ, ਮੈਂ ਤਾਂ ਸਾਰੇ ਸਰੀਰ ਦੀ ਚੀਰ ਫਾੜ ਕਰਕੇ ਦੇਖੀ, ਮੈਨੂੰ ਤਾਂ ਕਿਤੇ ਅੰਦਰ ਦਿਖਿਆ ਨਹੀਂ ਕੌਲ। ਮਹਾਂਪੁਰਸ਼ ਕਹਿੰਦੇ ਹੁੰਦਾ ਤਾਂ ਹੈ, ਹੁਣ ਕਹਿੰਦੇ ਦਿਖਾਓ ਫਿਰ, ਜਿਵੇਂ ਅੱਜ ਕੱਲ੍ਹ ਦੇ ਲੋਕ ਕਹਿੰਦੇ ਦਿਖਾਓ। ਉਹ ਮਹਾਂਪੁਰਖ ਪੂਰਨ ਸੀਗੇ, ਕਹਿੰਦੇ ਚੰਗਾ ਫਿਰ। ਰਾਤ ਜਦ 2 ਵਜੇ ਉਦੋਂ ਕੇਸੀ ਇਸ਼ਨਾਨ ਕਰ, ਸਾਫ ਬਸਤਰ ਪਹਿਨ ਕੇ ਆਈ। ਮਹਾਂਪੁਰਖ ਜਿੱਥੇ ਰਹਿੰਦੇ ਸੀ ਸੂਏ ਦੇ ਕਿਨਾਰੇ ਜੇ, ਤੇ ਰਾਤ ਨੂੰ ਬਹਿ ਕੇ ਬੰਦਗੀ ਕਰਦੇ, ਉੱਥੇ ਬਿਠਾ ਲਿਆ ਉਹਨੂੰ। ਕਹਿੰਦੇ ਇੱਥੇ ਆਹ ਵਾਹਿਗੁਰੂ ਮੰਤਰ ਦਾ ਇੱਕ ਓਅੰਕਾਰ ਦਾ ਇਸ ਤਰ੍ਹਾਂ ਅਭਿਆਸ ਕਰਨਾ, ਧਿਆਨ ਲਾ ਕੇ ਕਰ ਮਸਤਕ 'ਚ। ਜਦੋਂ ਧਿਆਨ ਲਾ ਕੇ 2 ਘੰਟੇ ਅਭਿਆਸ ਕੀਤਾ, ਉਹਨਾਂ ਨੇ ਤਾਂ ਦਿਖਾਉਣਾ ਹੀ ਸੀ, ਉਹਨਾਂ ਨੂੰ ਕਿਹੜਾ ਔਖਾ, ਉਹਨਾਂ ਨੂੰ ਸਾਰਾ ਕੁਛ ਹੀ ਦਿਖਾ ਤਾ ਡਾਕਟਰ ਨੂੰ, ਜਿਹੜਾ ਕਹਿੰਦਾ ਸੀ ਮੈਂ ਸਰਜਰੀ ਦਾ ਡਾਕਟਰ ਹਾਂ, ਮੈਂ ਚੀਰ ਫਾੜ ਕੀਤੀ ਹੋਈ ਪੇਟ ਦੀ, ਪੇਟ ਵਿੱਚ ਤਾਂ ਕੋਈ ਹੈ ਜਾਂ ਕੌਲ ਨਹੀਂ। ਮਹਾਤਮਾ ਕਹਿੰਦੇ ਕੋਈ ਦੇਖਿਆ? ਕਹਿੰਦੇ ਹਾਂ ਮਹਾਰਾਜ, ਇਹ ਤਾਂ ਸਾਰਾ ਕੁਛ ਹੀ ਹੈ। ਕਹਿੰਦੇ ਹੈ ਨਾ, ਤੂੰ ਕਾਹਦਾ ਡਾਕਟਰ ਹੈ? ਉਹ ਚਰਨੀ ਪੈ ਗਿਆ, ਨਹੀਂ ਮਹਾਰਾਜ ਅਸੀਂ ਤਾਂ ਉੱਦਾਂ ਹੀ ਹੈ, ਡਾਕਟਰ ਡੁਕਟਰ ਤਾਂ ਕਾਹਦੇ ਹਾਂ ਅਸੀਂ, ਜਾਂ ਅਸੀਂ ਕਾਹਦੇ ਕੀ ਹਾਂ, ਕੁਛ ਨਹੀਂ ਹੈਗੇ ਅਸੀਂ। ਆਹ ਤਾਂ ਨਜ਼ਾਰਾ ਬਣ ਗਿਆ, ਆਨੰਦ ਆ ਗਿਆ, ਇਹੋ ਜਿਹਾ ਟਿਕਾਓ ਤਾਂ ਕਦੇ ਬਣਿਆ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਮਲ ਵਿਗਾਸ ਸਦਾ ਸੁੱਖ ਪਾਇਆ, ਜੋਤੀ ਜੋਤ ਮਿਲਾ ਬਣਿਆ। ਅਸਲੀਅਤ ਸਾਡੀ ਇੱਥੇ ਤੱਕ ਜਾਂਦੀ ਕਿ ਆਪਾਂ ਨੇ ਉਹ ਕਮਲ ਨੂੰ ਖੜਾਉਣਾ ਅੰਦਰੋਂ। ਉਹ ਜਦ ਤੱਕ ਉਹ ਨਹੀਂ ਖਿੜਦਾ, ਉਦੋਂ ਤੱਕ 3 ਬਿਮਾਰੀਆਂ ਵਾਏ ਪਿੱਤ ਕਫ ਬਣੀਆਂ ਹੀ ਰਹਿੰਦੀਆਂ ਸਰੀਰ 'ਚ। ਜਦੋਂ ਕਮਲ ਦਾ ਫੁੱਲ ਖਿੜਦਾ, 16 ਪੰਖੜੀਆਂ ਪ੍ਰਕਾਸ਼ ਚਿੱਟੇ ਰੰਗ ਦਾ, ਉਹ ਬਸ ਆਨੰਦ ਹੀ ਬਣਾ ਦਿੰਦਾ। ਫਿਰ ਉਹਦੇ ਉੱਤੇ ਜਾ ਕੇ ਜਦੋਂ ਇਹ ਉੱਪਰੋਂ ਡਿੱਗਦੀ ਜਿਹੜੀ ਧਾਰਾ ਅੰਮ੍ਰਿਤ ਦੀ, ਹੁਣ ਤਾਂ ਪੁੱਠਾ ਹੋ ਕੇ ਵਾਜ ਪਿੱਤ ਕਫ ਬਣਦੀ, ਫਿਰ ਸਰੀਰ ਖਿੜਨਾ ਸ਼ੁਰੂ ਹੋ ਜਾਂਦਾ ਉਹਦੇ ਨਾਲ। ਉੱਥੇ ਤੱਕ ਮਹਾਰਾਜ ਕਹਿੰਦੇ, ਉੱਥੇ ਤੱਕ ਪਹੁੰਚੋ ਮਿਹਨਤ ਨਾਲ। ਹੁਣ ਅਭਿਆਸ ਬਹੁਤ ਕਰਕੇ ਜਦੋਂ ਉੱਥੇ ਤੱਕ ਚਲਿਆ ਗਿਆ, ਖਿੜ ਗਿਆ ਬਸ ਸਾਰਾ ਕੁਛ। ਹੁਣ ਮਹਾਰਾਜ ਸਾਫ਼ ਸਾਫ਼ ਦੱਸੀ ਤਾਂ ਜਾਂਦੇ, ਹੁਣ ਇਹਨੂੰ ਸਤਿਗੁਰੂ ਨੇ ਕਿਹੜਾ ਲੁਕੋ ਕੇ ਰੱਖਿਆ ਕੁਛ। ਮਹਾਰਾਜ ਕਹਿੰਦੇ ਜਦੋਂ ਉਹ ਖਿੜਦਾ ਨਾ ਕਮਲ ਦਾ ਫੁੱਲ, ਜੋਤ 'ਚ ਜੋਤ ਮਿਲੀ, ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ। ਮਹਿਲ ਹੁੰਦਾ ਅੰਤਹਿਕਰਨ ਦੇ ਅੰਦਰ, ਫਿਰ ਸ਼ੁਭ ਗੁਣਾਂ ਰੂਪ ਰਤਨਾਂ ਦੇ ਭੰਡਾਰੇ ਭਰੇ ਪਏ ਨੇ ਅੰਦਰ, ਅੰਦਰ ਇੰਨਾ ਪ੍ਰਕਾਸ਼ ਹੀ ਪ੍ਰਕਾਸ਼ ਦਿਖਦਾ। ਫਿਰ ਸਤਿਗੁਰੂ ਦੁਆਰਾ ਸਤਨਾਮ ਨੂੰ ਜਪੇ ਤਾਂ ਬੇਅੰਤ ਬੇਅੰਤ ਸ਼ੁਭ ਗੁਣਾਂ ਰੂਪੀ ਰਤਨਾਂ ਨੂੰ ਪ੍ਰਾਪਤ ਕਰਦਾ, ਅੰਦਰੋਂ ਭੱਜ ਦੌੜ ਮੁੱਕ ਜਾਂਦੀ ਸਾਰੀ, ਸ਼ੁਭ ਗੁਣ ਅੰਦਰੋਂ ਪ੍ਰਗਟ ਹੋ ਜਾਂਦੇ ਨੇ, ਅੰਦਰ ਪ੍ਰਕਾਸ਼ ਦਿਖਣ ਲੱਗ ਜਾਂਦਾ। ਅੰਦਰ ਹੀ ਇੱਕ ਓਅੰਕਾਰ ਹੈ, ਉਹ ਗੁਰਮੁਖਾਂ ਨਾਲ ਬੈਠ ਕੇ ਆਨੰਦ ਆ ਜਾਂਦਾ। ਕਹਿਣਗੇ ਸਾਰੇ ਸਰੀਰ 'ਤੇ ਹੀ ਛਪਿਆ ਦਿਖ ਰਿਹਾ ਇੱਕ ਓਅੰਕਾਰ, ਜਾਂ ਵਾਹਿਗੁਰੂ ਕੰਧਾਂ 'ਚ ਵੀ ਦਿਖੀ ਜਾਂਦਾ ਹੈ, ਅਸਮਾਨ 'ਚ ਵੀ ਦਿਖੀ ਜਾਂਦਾ ਹੈ। ਫਿਰ ਬੜੇ ਕੌਤਕ ਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਮਿਲਣ ਤੋਂ ਬਾਅਦ। ਉਦੋਂ ਪਹਿਲਾਂ ਤਾਂ ਆਪਾਂ ਥੱਲੇ ਹੀ ਖੜ੍ਹੇ ਹਾਂ, ਕਿੱਥੇ ਪੈਦਲ ਬੰਦਾ, ਕਿੱਥੇ ਕਾਰ 'ਤੇ ਜਾਂਦਾ ਬੰਦਾ, ਕਿੱਥੇ ਫਿਰ ਜਹਾਜ਼ 'ਤੇ ਉੱਡਦਾ ਬੰਦਾ, ਕਿੱਥੇ ਰੋਕਟ ਦੇ ਉੱਤੇ ਜਾਂਦਾ ਬੰਦਾ, ਬੜਾ ਫਰਕ ਆ ਆਪਸ ਸਾਰਿਆਂ ਦਾ। ਉਹ ਜਹਾਜ਼ ਵਾਲਾ ਹੁਣ ਪੈਦਲ ਵਾਲਾ ਕਿਤੇ ਰਲ ਗਿਆ ਉਹਦੇ ਨਾਲ, ਪੈਦਲ ਵਾਲਾ ਵਿਚਾਰਾ ਕੀੜੀ ਦੀ ਚਾਲ ਤੁਰਿਆ ਜਾਂਦਾ, ਉਹ ਤਾਂ ਕਈ ਸਾਲਾਂ 'ਚ ਉੱਥੇ ਪਹੁੰਚਣਾ ਜਿੱਥੇ ਜਹਾਜ਼ ਵਾਲੇ ਨੇ ਝੱਟ ਪਹੁੰਚ ਜਾਣਾ। ਤਾਂ ਮਹਾਰਾਜ ਕਹਿੰਦੇ ਉਸ ਚੀਜ਼ ਦੀ ਪ੍ਰਾਪਤੀ ਕਰੋ ਮਿਹਨਤ ਨਾਲ, ਜਿੱਥੇ ਤੁਸੀਂ ਮਿਹਨਤਾਂ ਕਰ ਕਰਕੇ ਕਮਾਈਆਂ ਸਾੜ ਰਹੇ ਹੋ, ਇਹਦੇ ਨਾਲ ਕੁਛ ਨਹੀਂ ਬਣਨਾ, ਉੱਥੇ ਹੀ ਖੜ੍ਹੇ ਹੋ ਜੀਰੋ 'ਤੇ ਹੀ। ਕਿੰਨੀ ਮਿਹਨਤ ਕਰਦੇ ਹੋ, ਰਾਤ ਨਹੀਂ ਦੇਖੀ, ਦਿਨ ਨਹੀਂ ਦੇਖਿਆ, ਇੰਨੀ ਮਿਹਨਤ, ਪ੍ਰਾਪਤੀ ਕੁਛ ਵੀ ਨਹੀਂ, ਮਿਲਿਆ ਹੀ ਕੁਛ ਨਹੀਂ। ਜਿਹੜਾ ਮਿਲਿਆ ਉਹ ਟੈਕਸਾਂ 'ਚ ਲਿਆ ਗਿਆ, ਬਿਮਾਰੀਆਂ 'ਤੇ ਲੱਗ ਗਿਆ, ਘਰ ਦੇ ਖਰਚੇ ਹੋ ਗਏ, ਨਿਆਣਿਆਂ ਦੇ ਹੋਰ ਬਿੱਲਾਂ 'ਤੇ। ਇੰਨੀ ਮਿਹਨਤ ਕਰਕੇ ਤਾਂ ਰੱਬ ਵੈਸੇ ਹੀ ਸਾਹਮਣੇ ਖੜ੍ਹ ਜਾਣਾ ਸੀ। ਮਹਾਰਾਜ ਕਹਿੰਦੇ ਅੰਦਰੋਂ ਉਹ ਚੀਜ਼ ਨੂੰ ਪ੍ਰਗਟ ਕਰਨਾ ਸੀ ਹਿਰਦੇ 'ਚੋਂ, ਉਹ ਕਮਲ ਦਾ ਫੁੱਲ ਹਿਰਦੇ 'ਚ ਆਇਆ ਹੀ ਨਹੀਂ, ਪ੍ਰਗਟ ਹੋਇਆ ਹੀ ਨਹੀਂ। ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ। ਗੁਰਮੁਖ ਬਣ ਜੇ ਸਦਾ ਵਾਪਾਰੀ, ਲਾਹ ਨਾਮ ਸਦ ਪਾਵਣਿਆ। ਗੁਰਮੁਖ ਜਨ ਜਿਹੜੇ ਵਪਾਰੀ ਹੋ ਕੇ ਸਦਾ ਨਾਮ ਰੂਪ ਸੌਦੇ ਨੂੰ ਬਣਜੇ ਹੁੰਦਾ ਖਰੀਦਦੇ ਨੇ, ਗੁਰਮੁਖ ਜਿਹੜੇ ਨੇ ਵਪਾਰੀ ਬਣ ਜਾਂਦੇ ਨੇ, ਹਰ ਕੇ ਨਾਮ ਕੇ ਵਿਆਪਾਰੀ। ਅਸੀਂ ਨਾਮ ਦੇ ਵਪਾਰੀ ਹਾਂ, ਅਸੀਂ ਜ਼ਹਿਰ ਦੇ ਵਪਾਰੀ ਕਦਕ ਦੇ ਬਣ ਗਏ। ਨਾਮ ਦਾ ਵਪਾਰੀ ਹੋਵੇ ਸੋ ਨਾਮ ਦਾ ਵਿਹਾਜਣਾ ਕਰੇ। ਮਹਾਰਾਜ ਕਹਿੰਦੇ ਨਾਮ ਦਾ ਵਪਾਰ ਕਰਨ ਵਾਲੇ ਥੋੜ੍ਹੀ ਬਹੁਤ ਕਿਰਤ ਕਰੋ, ਰੋਟੀ ਖਾਣ ਜੋਗਾ ਕੰਮ ਹੁੰਦਾ। ਜਿੰਨੀ ਮਿਹਨਤ ਕਰਦੇ ਹੈ ਤੁਸੀਂ ਦੇਖੋ, ਮਿਹਨਤ ਜ਼ਿਆਦਾ ਬਰਕਤ ਘੱਟ, ਬਰਕਤ ਨਹੀਂ ਹੁੰਦੀ। ਬਰਕਤ ਨਾਮ ਨੇ ਪਾਉਣੀ ਹੈ, ਬਰਕਤ ਬਾਣੀ ਨੇ ਪਾਉਣੀ ਹੈ। ਸਤਿਗੁਰੂ ਚਾਹੁਣ ਤਾਂ ਮਾੜੇ ਜਿਹੇ 'ਚ ਹੀ ਸਾਰ ਦਿੰਦੇ ਨੇ, ਸੋ ਇਸ ਕਰਕੇ ਸਤਿਗੁਰੂ ਬਰਕਤ ਪਾ ਦਿੰਦੇ, ਮਾੜੇ ਜਿਹੇ 'ਚ ਹੀ ਪਾ ਦਿੰਦੇ ਨੇ। ਗੁਰੂ ਦੀ ਕਲਾ ਵਰਤ ਜਾਂਦੀ ਹੈ, ਉਹੀ ਨਹੀਂ ਮੁੱਕਣ 'ਚ ਆਉਂਦਾ ਜਿੰਨਾ ਕੁ ਜੇਬ 'ਚ ਦੇ ਦਿੰਦੇ ਨੇ। ਸੋ ਜੇ ਸਤਿਗੁਰੂ ਦੀ ਕਲਾ ਨਾ ਵਰਤੇ ਤਾਂ ਭਾਵੇਂ ਕਰੋੜਾਂ ਹੋਣ, ਉਹੀ ਮੁੱਕ ਜਾਂਦੇ ਨੇ। ਕਲਾ ਹੈ ਉਹਨਾਂ ਦੀ, ਮਿਹਰ ਮਹਾਰਾਜ ਸੱਚੇ ਪਾਤਸ਼ਾਹ ਦੀ। ਆਹ ਲੰਗਰ ਆਪਣੇ ਵਰਤਦੇ ਨੇ, ਲੰਗਰਾਂ 'ਚ ਕਲਾ ਵਰਤਦੀ ਹੈ, ਲੰਗਰ ਮੁੱਕਣ 'ਚ ਹੀ ਨਹੀਂ ਆਉਂਦਾ, ਬਚ ਜਾਂਦਾ ਹਰ ਥਾਂ 'ਤੇ। ਕਈ ਲੋਕ ਸਾਡੇ ਰੀਸ ਨਾਲ ਲੰਗਰ ਲਾਉਣ ਲੱਗ ਗਏ, ਅਸੀਂ ਵੀ ਇਹ ਲੰਗਰ ਲਾਉਣਾ। ਬਾਅਦ 'ਚ ਕੜਛੇ ਖੜਕਦੇ, ਉਹਨਾਂ ਦੇ ਲੜਾਈਆਂ ਹੁੰਦੀਆਂ, ਤੂੰ ਮੁਕਾਤਾ, ਉਹ ਕਹਿੰਦਾ ਤੂੰ ਮੁਕਾਤਾ। ਰੀਸਾਂ ਕਰੈ ਤਨਾੜੀਆਂ ਜੋ ਸੇਵਾ ਦਰ ਖੜੀਆਂ, ਗੁਰੂ ਨਾਨਕ ਦੀਆਂ ਰੀਸਾਂ। ਜਿੱਥੇ ਕਲਾ ਨਹੀਂ ਵਰਤਦੀ ਉੱਥੇ ਕੁਛ ਵੀ ਨਹੀਂ ਹੁੰਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਬਣਜੇ ਸਦਾ ਵਾਪਾਰੀ, ਲਾਹਾ ਨਾਮ ਸਦ ਪਾਵਣਿਆ। ਆਪੇ ਵੱਥ ਰੱਖੈ ਆਪੇ ਦੇ, ਗੁਰਮੁਖ ਬਣਜੈ ਕੇਈ ਕੇ। ਪਰਮੇਸ਼ੁਰ ਆਪ ਹੀ ਨਾਮ ਰੂਪ ਵਸਤੂ ਨੂੰ ਗੁਰੂ ਕੋਲ ਰੱਖਦਾ ਹੈ। ਗੁਰੂ ਸਾਹਿਬ ਦੇ ਹਿਰਦੇ 'ਚ ਨਾਮ ਦੇ ਸਮੁੰਦਰ ਨੇ, ਕਿਣਕਾ ਹੀ ਦੇਣਾ ਗੁਰੂ ਸਾਹਿਬ ਨੇ। ਭੰਡਾਰੇ ਭਰੇ ਪਏ ਨੇ, ਇੰਨੇ ਭੰਡਾਰੇ ਕਿ ਉਹ ਗੁਰਮੁਖਾਂ ਨੂੰ ਵੀ ਦੇ ਦਿੰਦੇ ਅੱਗੇ, ਲੈ ਵੀ ਤੂੰ ਵੀ ਵੰਡੀ ਜਾ। ਆਪ ਵੀ ਸਤਿਗੁਰੂ ਵੰਡੀ ਜਾਂਦੇ ਨੇ, ਪੰਜਾਂ ਪਿਆਰਿਆਂ ਨਾਲ ਹੀ ਵੰਡੀ ਜਾਂਦੇ ਨੇ, ਆਪ ਹੀ ਗੁਰੂ ਰੂਪ ਹੋ ਕੇ ਦੇਈ ਜਾਂਦੇ ਨੇ। ਪਰਮੇਸ਼ਰ ਹੀ ਤਾਂ ਹੈ ਗੁਰੂ, ਕਿਉਂਕਿ ਦੇਣ ਦਾ ਵੀ ਤਾਂ ਇੱਕ ਤਰੀਕਾ ਨੇ। ਜਿਵੇਂ ਟੈਂਕੀ ਪਾਣੀ ਦੀ ਬਹੁਤ ਵੱਡੀ, ਹੁਣ ਪਾਣੀ ਪੀਣ ਦਾ ਸਾਧਨ ਉਹਦਾ ਕੀ? ਐਡੀ ਵੱਡੀ ਟੈਂਕੀ 'ਚ ਆਪਾਂ ਜਦ ਵਿੱਚ ਵੜ ਕੇ ਪਾਣੀ ਨਹੀਂ ਪੀ ਸਕਦੇ ਜਾਂ ਟੈਂਕੀ ਨੂੰ ਮੂੰਹ ਥੋੜ੍ਹੀ ਲਾ ਸਕਦੇ, ਉਹਦਾ ਸਾਧਨ ਹੈ ਪਾਈਪ ਦੇ ਰਾਹੀਂ ਟੂਟੀ 'ਤੇ ਪਾਣੀ ਆਉਂਦਾ, ਉਹਦਾ ਸਾਧਨ ਹੈ ਫਿਰ ਆਪਾਂ ਗਲਾਸ ਨਾਲ ਪਾਣੀ ਪੀਣੀ, ਸਾਧਨ ਹੈ। ਪਰਮਾਤਮਾ ਤਾਂ ਟੈਂਕੀ ਬਹੁਤ ਵੱਡੀ ਵਾਂਗੂ ਵਿਆਪਕ ਰੂਪ ਵਿੱਚ ਹੈ, ਉਹ ਫਿਰ ਕਿਵੇਂ ਉਹ ਸਾਧਨ ਕਿਵੇਂ ਬਣ ਸਕਦਾ ਹੈ? ਸਤਿਗੁਰੂ ਫਿਰ ਢੰਗ ਨਾਲ, ਸਤਿਗੁਰੂ ਰੂਪ ਧਾਰਿਆ ਪਰਮਾਤਮਾ ਨੇ ਹੀ, ਪਰਮਾਤਮਾ ਨੇ ਗੁਰੂ ਨਾਨਕ ਰੂਪ ਧਾਰਿਆ, ਫਿਰ ਉਹ ਜਿੰਨੇ ਵੱਡੇ ਨੇ ਉਹ ਤਾਂ ਬਹੁਤ ਵੱਡੇ ਨੇ, ਪਰ ਉਹਨਾਂ ਕੀ ਕੀਤਾ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਹ ਸਾਡੇ ਵਰਗੇ ਬਣ ਕੇ ਦੁਨੀਆਂ 'ਚ ਪ੍ਰਗਟ ਹੋ ਗਏ, ਸਰੂਪ ਉਹ ਜਿਹਾ ਬਣਾ ਲਿਆ, ਫਿਰ ਉਹੋ ਜਿਹਾ ਸਰੀਰ ਬਣਾ ਕੇ ਦੁਨੀਆਂ ਦੇ ਅੰਦਰ ਉਹੀ ਜਿਹੀ ਕਿਰਿਆ ਕੀਤੀ। ਹੁਣ ਬ੍ਰਹਮ ਆਇਆ, ਪਰਮਾਤਮਾ ਆਏ ਸ੍ਰਿਸ਼ਟੀ 'ਤੇ, ਸਾਡੇ ਵਾਂਗੂ ਉਹਨਾਂ ਨੇ ਕਿਰਿਆ ਕੀਤੀ, ਜਿਉਣ ਦੀ, ਰਹਿਣ ਦੀ, ਖਾਣ ਪੀਣ ਦੀ, ਉਸ ਤਰ੍ਹਾਂ ਬਣ ਕੇ ਸਾਨੂੰ ਫਿਰ ਇੱਕ ਮਨੁੱਖ ਦਾ ਸ੍ਰੇਸ਼ਟ ਆਦਰਸ਼ ਬਣ ਕੇ ਦਿਖਾਇਆ, ਇਸ ਤਰ੍ਹਾਂ ਮਨੁੱਖ ਨੂੰ ਜਿਉਣਾ ਚਾਹੀਦਾ, ਆਹ ਕਰਨਾ ਚਾਹੀਦਾ। ਇਹ ਦਸਾਂ ਸਰੂਪਾਂ 'ਚ ਆ ਕੇ ਪਰਮਾਤਮਾ ਨੇ ਸਾਨੂੰ ਸਿੱਖਿਆ ਦਿੱਤੀ, ਇਸ ਤਰ੍ਹਾਂ ਕਰਨਾ ਭਾਈ, ਆਹ ਕੰਮ ਕਰਨਾ। ਔਰ ਆਪਦੇ ਉੱਤੇ ਜਿਹੜੀ ਉਹਨਾਂ 'ਤੇ ਸਾਰੀ ਜੋ ਵੀ ਸੰਕਟ ਆਇਆ, ਜੋ ਵੀ ਕੰਮ ਕੀਤਾ, ਜੋ ਵੀ ਜੰਗ ਕੀਤੇ, ਜੋ ਵੀ ਸ਼ਹੀਦੀਆਂ ਪਾਈਆਂ, ਉਹ ਸਿਰਫ ਸਿਖਾਉਣ ਲਈ ਹੋਈ ਸੀ ਦਸਾਂ ਸਰੂਪਾਂ ਦਾ, ਉਹਨਾਂ ਉੱਤੇ ਕੋਈ ਸੰਕਟ ਨਹੀਂ ਸੀ। ਉਹਨਾਂ ਨੂੰ ਕੀ ਹੈ, ਉਹਨਾਂ 'ਤੇ ਕੀ ਆ ਸਕਦਾ, ਉਹਨਾਂ ਨੂੰ ਕੌਣ ਕੀ ਕਹਿ ਸਕਦਾ? ਪਰ ਉਹਨਾਂ ਨੇ ਸਾਨੂੰ ਸਿੱਖਿਆ ਦੇਣ ਲਈ ਅਮਲੀ ਜਾਮਾ ਪਹਿਨਾਇਆ, ਔਰ ਸਾਰੀ ਜਿਤਨੀ ਸਿੱਖਿਆ ਗੁਰੂ ਗ੍ਰੰਥ ਸਾਹਿਬ 'ਚ ਲਿਖੀ, ਇਹ ਪਹਿਲਾਂ ਨਾਲ ਨਾਲ ਉਹਨਾਂ ਪ੍ਰੈਕਟੀਕਲ ਕੀਤੇ, ਨਾਲ ਨਾਲ ਕਰਕੇ ਦਿਖਾਏ, ਨਾਲ ਲਿਖ ਦਿੱਤੇ। ਮਹਾਰਾਜ ਨੇ ਦੋਨੋਂ ਚੀਜ਼ਾਂ ਇਕੱਠੀਆਂ ਹੀ ਦਿਖਾ ਦਿੱਤੀਆਂ ਆਪਾਂ ਨੂੰ, ਕਰਕੇ ਦਿਖਾਇਆ ਇਸ ਤਰ੍ਹਾਂ ਤੁਸੀਂ ਕਰਨਾ। ਇਹ ਦਸਾਂ ਸਰੂਪਾਂ 'ਚ ਕੀਤਾ ਉਹਨਾਂ ਨੇ, ਫਿਰ ਉਹ ਡਿਊਟੀ ਅੱਗੇ ਗੁਰਮੁਖਾਂ ਦੀ ਲੱਗੀ, ਗੁਰਮੁਖ ਪਿਆਰਿਆਂ ਸੰਤਾਂ ਮਹਾਤਮਾ ਦੀ, ਉਹ ਫਿਰ ਕਰਕੇ ਦਿਖਾਉਂਦੇ ਨੇ ਆਪਾਂ ਨੂੰ, ਉਹ ਗੁਰੂ ਸਾਹਿਬ ਮਹਾਰਾਜ ਨਾਲ ਜੋੜਦੇ ਨੇ ਆਪਾਂ ਨੂੰ। ਮਹਾਰਾਜ ਤਾਂਹੀਓ ਕਹਿੰਦੇ ਨੇ, ਆਪੇ ਵੱਥ ਰੱਖ ਆਪੇ ਦੇਹ, ਗੁਰਮੁਖ ਵਣਜਹਿ ਕੇਈ ਕੇ। ਪਰਮੇਸ਼ੁਰ ਆਪ ਹੀ ਨਾਮ ਰੂਪ ਵਸਤੂ ਨੂੰ ਗੁਰੂ ਸਾਹਿਬ ਦੇ ਕੋਲ ਰੱਖਦੇ ਨੇ, ਆਪੇ ਹੀ ਪਰਮੇਸ਼ੁਰ ਦੇਣ ਵਾਲੇ ਨੇ, ਹੋਰ ਹੈ ਕੌਣ? ਇਹ ਗੁਰੂ ਨਾਨਕ ਸਾਹਿਬ ਕੌਣ ਹੈ? ਹੋਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਰ ਕੌਣ ਹੈ? ਆਪ ਹੀ ਪਰਮੇਸ਼ੁਰ ਹੈ। ਬਸ ਇਹ ਹੈ ਕਿ ਰੂਪ ਇਹ ਬਣਾ ਲਿਆ ਸਾਨੂੰ ਦੇਣ ਲਈ, ਖਾਣ ਲਈ। ਇੱਕ ਤਰੀਕਾ ਹੁੰਦਾ, ਰੋਟੀ ਐਡੀ ਵੱਡੀ ਰੋਟੀ ਹੈ, ਸਾਰੀ ਨਹੀਂ ਆਪਾਂ ਮੂੰਹ 'ਚ ਪਾ ਲਈ, ਇੱਕ ਬੁਰਕੀ ਤੋੜੋ, ਫਿਰ ਇੱਕ ਤੋੜੋ, ਫਿਰ ਇੱਕ ਤੋੜੋ। ਉਹ ਢੰਗ ਸਿਰ ਬਣਾਇਆ ਸਾਰਾ ਕੁਛ। ਹਰੇਕ ਚੀਜ਼ ਦੀ ਵਿਧੀ ਹੈ, ਵਰਤੋਂ ਹੈ, ਸਿਧਾਂਤ ਹੈ, ਤਰੀਕਾ ਹੈ। ਮਹਾਰਾਜ ਨੇ ਬਾਣੀ ਹੈ, ਬਾਣੀ ਦੀ ਦਾਤ ਬਖਸ਼ਿਸ਼ ਕੀਤੀ, ਮਨੁੱਖ ਦੀ ਸਮਝ ਗੋਚਰਾ ਕਰਨ ਲਈ ਪ੍ਰਕਾਸ਼ ਨੇ ਹੀ ਸ਼ਬਦ ਰੂਪ ਧਾਰ ਲਿਆ। ਮਨੁੱਖ ਦੀ ਸਮਝ ਗੋਚਰਾ ਹੋਣ ਲਈ ਪ੍ਰਕਾਸ਼ ਨੇ ਹੀ ਗੁਰੂ ਨਾਨਕ ਰੂਪ ਲੈ ਲਿਆ, ਦਸੇ ਸਰੂਪ ਪ੍ਰਕਾਸ਼ ਨਹੀਂ ਬਣਾਏ। ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸ਼ਬਦ ਪ੍ਰਕਾਸ਼ ਨਹੀਂ ਬਣਾਏ ਨੇ, ਪ੍ਰਕਾਸ਼ ਸ਼ਬਦ ਰੂਪ ਹੋ ਕੇ ਮਨੁੱਖ ਦੀ ਸਮਝ ਗੋਚਰਾ ਹੋਣ ਲਈ ਪ੍ਰਕਾਸ਼ ਸ਼ਬਦ ਬਣ ਗਿਆ, ਅਤੇ ਸ਼ਬਦ ਨੂੰ ਪੜ੍ਹ ਕੇ ਮਨੁੱਖ ਪ੍ਰਕਾਸ਼ ਤੱਕ ਚਲਿਆ ਜਾਂਦਾ। ਸ਼ਬਦ ਦੇ ਰਾਹੀਂ ਆਪਾਂ ਪ੍ਰਕਾਸ਼ ਵਿੱਚ ਲੀਨ ਹੋ ਜਾਂਦੇ ਹਾਂ। ਸ਼ਬਦ ਇੱਕ ਸਾਡਾ ਸਾਧਨ ਹੈ, ਸ਼ਬਦ ਇੱਕ ਸਾਡਾ ਦਰਵਾਜ਼ਾ ਹੈ। ਸ਼ਬਦ ਜਦੋਂ ਇਹ ਸ਼ਬਦ ਹੈ, ਇਹ ਆਕਾਰ ਹੈ, ਊੜਾ ਐੜਾ ਈੜੀ ਸੱਸਾ ਹਾਹਾ ਲਿਖਿਆ ਹੋਇਆ, ਵਾਹਿਗੁਰੂ ਲਿਖਿਆ ਹੋਇਆ, ਇੱਕ ਓਂਕਾਰ ਲਿਖਿਆ ਹੋਇਆ, ਸਾਰਾ ਸਰੂਪ, ਇਹ ਅੱਖਰ ਬ੍ਰਹਮ ਅੱਖਰ ਰੂਪ ਹੈ। ਬਣ ਕੇ ਬ੍ਰਹਮ ਨੇ ਅੱਖਰ ਰੂਪ ਫਿਰ ਸਾਨੂੰ ਲੈ ਕੇ ਜਾਣਾ ਧੁਰ ਕੀ ਬਾਣੀ ਨੇ ਉੱਥੇ ਹੀ ਵਾਪਸ। ਸਾਡੀ ਆਤਮਾ ਹੈ, ਸਾਡੀ ਆਤਮਾ ਨੇ ਦੇਖਣਾ, ਅੱਖਰੀ ਨਾਮ ਅੱਖਰੀ ਸਾਲਾਹ ਬਣਨਾ, ਅੱਖਰੀ ਗਿਆਨ ਗੀਤ ਗੁਣ ਗਾਹ। ਮਹਾਰਾਜ ਕਹਿੰਦੇ ਮੈਂ ਅੱਖਰ ਰੂਪ ਹੋ ਕੇ ਤੇਰੇ ਤੱਕ ਆਇਆ। ਸੋ ਇਸ ਕਰਕੇ ਕਣਕ ਖੇਤ ਵਿੱਚ ਬੀਜੀ ਹੋਈ ਸਾਰੀ, ਜੇ ਕਹੀਏ ਭੁੱਖ ਲੱਗੀ ਆ ਖੇਤ ਵਿੱਚ ਕਣਕ ਖਾਈਏ, ਉਹ ਤਾਂ ਔਖੀ ਹੈ। ਕਣਕ ਨੂੰ ਕਿਸੇ ਸਾਧਨ ਨਾਲ ਕੱਢਿਆ ਜਾਂਦਾ, ਪੀਸਿਆ ਜਾਂਦਾ, ਗੁੰਨਿਆ ਜਾਂਦਾ, ਰੋਟੀ ਬਣਦੀ, ਫਿਰ ਉਹ ਕਿਤੇ ਬੁਰਕੀ ਬੁਰਕੀ ਕਰਕੇ ਸਾਡੇ ਮੂੰਹ 'ਚ ਪੈਂਦੀ। ਉਹਨੇ ਕਿੰਨੇ ਰੂਪ ਧਾਰੇ ਕਣਕ ਨੇ? ਵਾਹਿਗੁਰੂ ਨੇ ਰੂਪ ਧਾਰਿਆ ਸ਼ਬਦ ਦਾ। ਜੋ ਸ਼ਬਦ ਰੂਪ ਨਾ ਧਾਰਦਾ ਫਿਰ ਮਨੁੱਖ ਨੂੰ ਸਮਝ ਨਹੀਂ ਸੀ ਲੱਗਣੀ। ਜੇ ਇਕੱਲਾ ਹੀ ਸ਼ਬਦ ਲਿਖ ਦਿੰਦੇ ਦਸ ਸਰੂਪ ਨਾ ਧਾਰਦੇ ਫਿਰ ਵੀ ਨਹੀਂ ਸਮਝ ਲੱਗਣੀ। ਫਿਰ ਉਹਨਾਂ ਦਸਾਂ ਸਰੂਪਾਂ ਨੂੰ ਧਾਰ ਕੇ ਅਮਲੀ ਜੀਵਨ ਪਹਿਨਾ ਕੇ ਜਾਮਾ ਸਾਰਾ ਕੁਛ ਆਪ ਕਰਕੇ ਦਿਖਾ ਕੇ ਫਿਰ ਸਤਿਗੁਰੂ ਮਹਾਰਾਜ ਸ਼ਬਦ ਫਿਰ ਕਹਿੰਦੇ ਆ ਕਿ ਉਹ ਜੋਤੀ ਜੋਤ ਸਮਾ ਗਏ ਜਾਂ ਮਹਾਰਾਜ ਕੋਈ ਕਹਿੰਦਾ ਚਲੇ ਗਏ। ਸ਼ਬਦ ਹੈ, ਸ਼ਬਦ ਪ੍ਰਕਾਸ਼ ਰੂਪ ਹੈ, ਪ੍ਰਕਾਸ਼ ਨੇ ਸ਼ਬਦ ਰੂਪ ਧਾਰਿਆ, ਸਿੱਖਿਆ ਦਿੱਤੀ ਅਤੇ ਫਿਰ ਪ੍ਰਕਾਸ਼ ਰੂਪ ਹੋ ਗਿਆ। ਉਹ ਕਿੱਥੇ ਗਿਆ? ਕਿਤੇ ਵੀ ਨਹੀਂ ਗਿਆ। ਇਹ ਚੀਜ਼ ਸੋਚਣ ਵਾਲੀ, ਉਹ ਕਿੱਥੇ ਜਾਣਾ ਸੀ? ਜਦੋਂ ਗੁਰੂ ਨਾਨਕ ਦੇਵ ਜੀ ਅਲੋਪ ਹੋ ਗਏ, ਬਾਬਾ ਸ਼੍ਰੀ ਚੰਦ ਜੀ ਦੀ ਅੱਖਾਂ 'ਚ ਅੱਥਰੂ ਆ ਗਏ, ਪੈਂਦ ਵੱਲ ਖੜ੍ਹੇ ਆ ਉੱਥੇ ਪਲੰਘ 'ਤੇ, ਮਹਾਰਾਜ ਤਾਂ ਹੈ ਹੀ ਨਹੀਂ। ਫਿਰ ਅਰਦਾਸ ਕੀਤੀ, ਹੈ ਪਿਤਾ ਜੀ ਇੱਕ ਘੜੀ ਦਰਸ਼ਨ ਬਖਸ਼ੋ। ਜਦ ਗੁਰੂ ਨਾਨਕ ਦੇਵ ਜੀ ਫਿਰ ਪ੍ਰਗਟ ਹੋ ਗਏ, ਹਾਂ ਪੁੱਤਰ ਜੀ ਕਿਵੇਂ ਯਾਦ ਕੀਤਾ? ਮਹਾਰਾਜ ਤੁਹਾਡੇ ਜਿਉਂਦੇ ਜੀ ਤਾਂ ਸਾਨੂੰ ਹੰਕਾਰ ਹੀ ਚੜਿਆ ਰਿਹਾ, ਪਰ ਹੁਣ ਜਦੋਂ ਅਸੀਂ ਚੱਲੇ ਗਏ ਤਾਂ ਬਸ ਸੋਚਿਆ ਹੁਣ ਸਾਨੂੰ ਰੋਟੀ ਕੌਣ ਦਏਗਾ, ਪਿਤਾ ਜੀ ਤਾਂ ਚਲੇ ਗਏ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸ਼੍ਰੀ ਚੰਦ, ਗੁਰੂ ਘਰ ਦੇ ਤਾਂ ਕੂਕਰਾਂ 'ਚ ਵੀ ਕਰਾਮਾਤ ਹੈ, ਤੂੰ ਤਾਂ ਫਿਰ ਸਾਡੇ ਤਨ ਤੋਂ ਹੈ, ਤੇਰੇ ਅੰਦਰ ਤਾਂ ਭਾਈ ਅਕਾਲ ਪੁਰਖ ਦੀ ਬੜੀ ਬਖਸ਼ਿਸ਼ ਹੈ, ਕਰੋੜਾਂ ਜੀਵ ਤੇਰੇ ਆਸਰੇ ਰੋਟੀ ਖਾਣਗੇ, ਤੂੰ ਕਿਉਂ ਇਸ ਤਰ੍ਹਾਂ ਮਨ ਦੇ ਅੰਦਰ ਲਿਆਂਦਾ? ਅਸੀਂ ਸਦਾ ਹੀ ਤੁਹਾਡੇ ਕੋਲ ਹਾਂ, ਜਪਜੀ ਸਾਹਿਬ ਦਾ ਪਾਠ ਕਰੋ, ਕੋਲੇ ਮੈਂ ਸ਼ਬਦ ਰੂਪ ਹੋ ਗਿਆ ਹਾਂ। ਕਹਿਣ ਲੱਗੇ, ਮੈਂ ਵਾਹਿਗੁਰੂ, ਵਾਹਿਗੁਰੂ ਸ਼ਬਦ ਹੈ ਨਾ, ਮੈਂ ਹਾਂ, ਇਹੀ ਤਾਂ ਹੈ। ਬਾਬਾ ਸ਼੍ਰੀ ਚੰਦ ਦੀ ਇੱਕ ਪੋਥੀ ਪੜ੍ਹੀ, ਬਾਬਾ ਜੀ ਕਹਿਣ ਲੱਗੇ, ਉਹਦੇ ਵਿੱਚ ਵੀ ਲਿਖਿਆ, ਕਹਿੰਦੇ ਜਿਹਨੇ ਸਾਡੇ ਦਰਸ਼ਨ ਕਰਨੇ ਉਹ ਵਾਹਿਗੁਰੂ ਕਹੇ ਵਾਹਿਗੁਰੂ, ਕਹਿੰਦੇ ਅਸੀਂ ਜ਼ਰੂਰ ਦਰਸ਼ਨ ਦੇਵਾਂਗੇ ਉਹਨੂੰ, ਕਈਆਂ ਨੂੰ ਹੁੰਦੇ ਵੀ। ਇਸ ਕਰਕੇ ਕਿ ਵਾਹਿਗੁਰੂ, ਮੂਲ ਮੰਤਰ, ਜਪਜੀ ਸਾਹਿਬ, ਇਹ ਗੁਰੂ ਨਾਨਕ ਸਾਹਿਬ ਆਪ ਹੀ ਨੇ, ਆਪ ਹੀ ਦਸੇ ਸਰੂਪ ਨੇ, ਪਰ ਇਹੀ ਚੀਜ਼ ਹੈ ਕਿ ਇਹਨੂੰ ਪੜ੍ਹੋ ਅਤੇ ਪ੍ਰਗਟ ਕਰੋ। ਮਹਾਰਾਜ ਕਹਿੰਦੇ ਸਾਰੀ ਬਾਣੀ ਉਹੀ ਇੱਕੋ ਹੀ ਰੂਪ ਹੈ, ਉਹਨੇ ਗਏ ਨਹੀਂ ਕਿਤੇ, ਕੋਲ ਹੀ ਨੇ, ਪਰ ਉਹ ਸਾਡੇ ਮਨਾਂ ਦੇ ਅੰਦਰ ਹੁੰਦਾ, ਉਹ ਚਲੇ ਗਏ, ਕਿੱਥੇ ਗਏ ਉਹ? ਸਤਿਗੁਰੂ ਤਾਂ ਹੀ ਅੱਜ ਆਪਾਂ ਨੂੰ ਸਮਝਾਉਂਦੇ ਨੇ, ਆਪੇ ਵੱਥ ਰੱਖ ਹੈ ਆਪੇ ਦੇ, ਗੁਰਮੁਖ ਬਣ ਜਾ ਕੇਈ ਕੇ। ਇਹ ਸੌਦੇ ਨੂੰ ਕੋਈ ਕੋਈ ਵਿਰਲੇ ਗੁਰਮੁਖ ਖਰੀਦਦੇ ਨੇ, ਪਰ ਮਹਾਰਾਜ ਉਹ ਵਿਰਲੇ ਕਿਹੜੇ ਹੁੰਦੇ ਨੇ? ਉਹ ਵਿਰਲੇ ਵਿਰਲੇ ਬਣ ਕਿਵੇਂ ਜਾਂਦੇ ਨੇ? ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਮਹਾਰਾਜ ਕਥਨ ਕਰਦੇ, ਜਿਸ ਉੱਤੇ ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਹ ਸਤਿਗੁਰੂ ਦੀ ਪ੍ਰਾਪਤੀ ਕਰਦਾ ਹੈ। ਵਾਹਿਗੁਰੂ ਵੀ ਉਹੀ ਹੈ, ਸਤਿਗੁਰੂ ਵੀ ਉਹ ਆਪ ਹੀ ਬਣੇ ਹੋਏ ਨੇ, ਜਗਿਆਸੂ ਰੂਪ ਵੀ ਆਪ ਹੀ ਨੇ। ਫਿਰ ਗੁਰੂ ਸਾਹਿਬ ਕਿਰਪਾ ਕਰਕੇ ਸਿੱਖ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸਾ ਦਿੰਦੇ ਨੇ। ਵਾਹਿਗੁਰੂ ਆਪ ਹੀ ਸਤਿਗੁਰੂ ਰੂਪ ਹੋ ਕੇ ਸਿੱਖ ਨੂੰ ਸੰਗਤ 'ਚ ਬੁਲਾ ਕੇ ਬਿਠਾ ਕੇ ਗੁਰਬਾਣੀ ਦਾ ਉਪਦੇਸ਼ ਦੇ ਕੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਨਾਮ ਨੂੰ ਵਸਾਉਂਦੇ ਨੇ। ਨਹੀਂ ਤਾਂ ਹੁਣ ਕਈ ਵਾਰ ਕੀ ਹੁੰਦਾ, ਜੇ ਗਲਤ ਬੰਦਾ ਮਿਲ ਜੇ, ਘਰੇ ਕਨੈਕਸ਼ਨ ਕਰਨਾ ਹੋਵੇ ਬਿਜਲੀ ਦਾ, ਬੰਦਾ ਹੋਵੇ ਗਲਤ, ਉਹ ਤਾਂ ਘਰ ਹੀ ਸਾੜ ਦੂ, ਪੁੱਠੀਆਂ ਤਾਰਾਂ ਲਾ ਦੇ, ਫਿਰ ਕੀ ਕਰਾਂਗੇ ਉੱਥੇ? ਸਤਿਗੁਰੂ ਸੱਚੇ ਪਾਤਸ਼ਾਹ ਜਾਣਦੇ ਨੇ ਮੈਂ ਸਿੱਖ ਦੇ ਅੰਦਰ ਨਾਮ ਨੂੰ ਕਿਵੇਂ ਟਿਕਾਉਣਾ, ਪਹਿਲਾਂ ਉਹਦੀ ਤਿਆਰੀ ਕਰਨੀ ਹੈ, ਉਹਨੂੰ ਸੇਵਾ 'ਚ ਲਾਉਣਾ, ਅੰਤਸ਼ਕਰਨ ਸ਼ੁੱਧ ਕਰਨਾ, ਹੌਲੀ 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 ਪਹਿਲਾਂ ਉੱਥੇ ਨਾਮ ਨੂੰ ਜਿੱਥੇ ਟਿਕਾਉਣਾ ਉਹ ਥਾਂ ਨੂੰ ਪਹਿਲਾਂ ਬਣਾਉਣਾ। ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਹੈ ਕੋ ਜਾਵੋ। ਮਹਾਰਾਜ ਪਹਿਲਾਂ ਸਿੱਖ ਨੂੰ ਸੰਵਾਰਦੇ ਨੇ ਅੱਛੀ ਤਰ੍ਹਾਂ ਅੰਦਰੋਂ, ਮਿਹਨਤ ਕਰਵਾਉਂਦੇ ਨੇ, ਫਿਰ ਜਦੋਂ ਦੇਖਦੇ ਕਿ ਭਾਂਡਾ ਤਕੜਾ ਹੈ, ਇੱਥੇ ਹੁਣ ਨਾਮ ਸਮਾ ਸਕਦਾ, ਫਿਰ ਵੀ ਇੱਕਦਮ ਪੂਰਨ ਰੂਪ 'ਚ ਨਹੀਂ ਦਿੰਦੇ, ਫਿਰ ਮਾੜਾ ਜਿਹਾ ਕਿਣਕਾ ਰੱਖ ਕੇ ਦੇਖਦੇ, ਸਿਰਫ ਲਾਈਟ ਹੀ ਪਾਉਂਦੇ ਮਾੜੀ ਜੀ ਨਾਮ ਦੀ, ਝੱਲ ਗਿਆ ਅਤੇ ਫਿਰ ਥੋੜ੍ਹਾ ਜਿਹਾ ਹੋਰ ਦੇ ਦਿੰਦੇ, ਫਿਰ ਝੱਲ ਗਿਆ ਫਿਰ ਹੋਰ, ਫਿਰ ਦਿਨੋਂ ਦਿਨ ਉਹਦਾ ਪ੍ਰਕਾਸ਼ ਵੱਧਦਾ ਜਾਂਦਾ ਵੱਧਦਾ ਜਾਂਦਾ ਵੱਧਦਾ ਜਾਂਦਾ। ਆਪ ਸਿਰ 'ਤੇ ਖੜ੍ਹ ਕੇ ਕਮਾਈ ਕਰਾਉਂਦੇ ਨੇ, ਆਪ ਭਗਤੀ ਕਰਾਉਂਦੇ ਨੇ, ਆਪ ਮਿਹਨਤ ਕਰਾਉਂਦੇ ਨੇ, ਆਪ ਵਿਕਾਰਾਂ ਤੋਂ ਬਚਾਉਂਦੇ ਸਤਿਗੁਰੂ, ਕੋਈ ਨਹੀਂ ਬਚ ਸਕਦਾ, ਆਪ ਉਠਾਉਂਦੇ ਨੇ, ਆਪ ਇਸ਼ਨਾਨ ਕਰਾਉਂਦੇ ਨੇ, ਆਪ ਹੀ ਆਪਣੀ ਮਿਹਰ ਨਾਲ ਕਿਰਪਾ ਕਰਦੇ ਸਿੱਖ ਦੇ ਉੱਤੇ, ਫਿਰ ਸਿੱਖ ਕਮਾਈ ਕਰਕੇ ਗੁਰੂ ਦੀ ਮਿਹਰ ਨਾਲ ਸਿਰੇ ਲੱਗਦਾ। ਆਪਾਂ ਆਪਣੇ ਆਪ ਕੁਛ ਨਹੀਂ ਕਰ ਸਕਦੇ, ਆਪ ਕਿਰਪਾ ਕਰਦੇ ਸੱਚੇ ਪਾਤਸ਼ਾਹ ਹਰੇਕ ਚੀਜ਼ ਵਿੱਚ ਆਪ ਕਿਰਪਾ। ਇਹ ਕਹਿਣ ਦੀਆਂ ਗੱਲਾਂ, ਮੈਂ ਕਥਾ ਕਰਦਾ, ਕੋਈ ਕਹੇ ਮੈਂ ਕੀਰਤਨ ਕਰਦਾ, ਕੋਈ ਕਹੇ ਮੈਂ ਆਹ ਕਰਦਾ, ਕੋਈ ਕੁਛ ਨਹੀਂ ਕਰਦਾ। ਜੇ ਆਪ ਆਪਾਂ ਕਥਾ ਕਰਨੀ ਨਹੀਂ ਕਰ ਸਕਦੇ, ਆਪਾਂ ਆਪਣੀ ਬੁੱਧੀ ਨਹੀਂ ਹੈ ਇੰਨੀ। ਸਤਿਗੁਰੂ ਆਪ ਸਿੱਖ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਕੀਰਤਨ ਕਰਾ ਲੈਣ, ਕਥਾ ਕਰਾ ਲੈਣ, ਸੇਵਾ ਕਰਾ ਲੈਣ। ਜਦੋਂ ਆਪਾਂ ਇੱਥੇ ਖੜ੍ਹੇ ਹਾਂ ਤਾਂ ਕਾਮਯਾਬ, ਜਦੋਂ ਆਪਾਂ ਇਸ ਤੋਂ ਪਾਸੇ ਹੋ ਕੇ ਮੈਂ 'ਚ ਆ ਗਏ, ਮੈਂ ਕਰਦਾ ਮੈਂ ਕਰਦਾ, ਉਹ ਮੈਂ ਹੀ ਮਾਰ ਛੱਡਦੀ ਆਪਾਂ ਨੂੰ। ਮਹਾਰਾਜ ਪਹਿਲਾਂ ਮੈਂ ਤੋਂ ਬਹੁਤ ਜ਼ਿਆਦਾ ਨਾਰਾਜ਼ ਨੇ, ਮੈਂ ਨਹੀਂ ਕਹਿਣਾ, ਹਉਮੈ ਨਹੀਂ ਕਰਨੀ। ਹਉਮੈ ਕਰਨੀ ਆ ਤਾਂ ਫਿਰ ਮਹਾਰਾਜ ਕਹਿੰਦੇ ਮੇਰੇ ਕੋਲ ਨਾ ਆਈ, ਹਉਮੈ ਨਹੀਂ ਕਰਨੀ। ਹਉਮੈ ਨੂੰ ਬਾਹਰ ਛੱਡ ਕੇ ਆ, ਜਿਵੇਂ ਬਾਹਰ ਜੁੱਤੀ ਲਾ ਕੇ ਆਇਆ ਨਾ, ਪੈਰ ਧੋ ਕੇ ਹੱਥ ਧੋ ਕੇ ਆਇਆ, ਹਉਮੈ ਨੂੰ ਵੀ ਬਾਹਰ ਹੀ ਛੱਡਿਆ। ਇਹ ਬਹੁਤ ਗਲਤ ਚੀਜ਼ ਹੈ ਇਹ। ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਸਾਨੂੰ ਹਉਮੈ ਤੋਂ ਬਚਾਓ, ਬਹੁਤ ਮਾੜੀ ਚੀਜ਼। ਸਤਿਗੁਰੂ ਕਹਿੰਦੇ ਇਹ ਨਾ ਲੈ ਕੇ ਆਈ ਮੇਰੇ ਕੋਲ, ਜੇ ਮੈਂ ਕਰੇਗਾ ਫਿਰ ਪ੍ਰਾਪਤੀ ਨਹੀਂ ਹੋਣੀ। ਇਸ ਕਰਕੇ ਤੂੰ ਹੀ ਦਾ ਜਾਪ ਕਰ, ਵਾਹਿਗੁਰੂ ਵਾਹਿਗੁਰੂ ਜਪ, ਫਿਰ ਤੈਨੂੰ ਪ੍ਰਾਪਤੀ ਹੋ ਸਕਦੀ ਹੈ। ਵਾਹੇ